नानक तो परखे आप को ता पारख जान, रोग दारू दोवें बुझै ता वैद सुजान। वाट न करई मामला जाने मेहमान, मूल जान गल्ला करे हान लाए खान। वाट न करई मामला जान, मूल जान गल्ला करे हान लाए खान। वाहिगुरु जी का खालसा, वाहिगुरु जी की फतेह। सतगुरु गरीब नवाज पातशाह दसां पातशाहियां दी जोत, श्री गुरु ग्रंथ साहिब सच्चे पातशाह जी दी पावन हजूरी विच पहुंच करके आप जी ने अपने जीवन नू सफल कीता है। अज दा गुरु अंगद देव सच्चे पातशाह जी दा शब्द, जिस विच एक पंक्ति आपां सवेरे विचारी के नानक परखे आप को ता पारख जान। हुण तीन पंक्तियां अगलियां विचारन दा यतन करांगे। हजूर ने उदाहरण दित्ती कहिंदे, ओ वैद सियाणा है जिहड़ा रोग ते दवाई दोवां नूं जाण के समझ के दवाई देंदा है ते रोग हट देने, यानी के जेड़ा रोग है ओही दवाई खाए, ओही दवाई वरती जाए। जे रोग होर है, दुख होर किसे चीज करके है, ते किसे गलत चीज नाल उनू हटाउन दा यतन कीता जाए ते वो दुख नहीं हट सकदा। इत्थे उदाहरण दित्ती कहिंदे, जीवन दे अंदर उदाहरण दे तौर ते वेखिए, आदमी नू लगी होवे प्यास ते वो भोजन छके ते भोजन छकिया प्यास नहीं मिटदी, वो ते भुख मिटाउंदा है। इसे तरह जे भुख लगी है ते पानी नाल प्यास नहीं मिटदी। इसे तरह होर वेख्या जाए ते शरीर नूं ठंड लगदी होवे ते उहदे वास्ते बंदा ठंडी चीज दी वरतों करे ओह नहीं हटेगी, उहदे वास्ते गर्म वस्त्र चाहिदे ने। जे गर्मी है ते गर्मी दे विच बंदा गर्म वस्त्रां दी वरतों करे ते तां वी उह ठीक नहीं। ए उदाहरणां दित्तियां ने, भाव की है कि जेड़ी चीज दा जेड़ा इलाज है उहदे नाल ही उह ठीक हो सकदा है। इत्थे सतगुरां दा इशारा बंदे दे जीवन वल है कि दुख ते इहनूं तां है कि इह अकाल पुरख दे नाम तों दूर चला गया है। दुख इस करके है, चिंता इस करके है, दर्द इस करके है, इहदी भटकना इस करके है कि इह अपने पैदा करन वाले सिरजनहार तों दूरी बना के बैठ गया। पर इह उस चिंता नूं और दुख नूं गलत दवाई नाल ठीक करना चाहुंदा है, यानी कि संसार दीआं सहूलतां नाल। दुख होर है, दवाई होर खा रहा। इस गलती का ही जिक्र इत्थे गुरु अंगद देव जी ने किया है कि पहला ते बंदे नू अपनी चिंता और दुख और रुकावटा का कारण लभना चाहिए भी की है जिंदगी दे अंदर। दुख का कारण सतगुरु ने बाणी विच दसिया, रोग का कारण दसिया। रोग का कारण है जिस नाम दे विचों साडे जीवन की उत्पत्ति हुई है, पैदाइश हुई है, उहदे तों दूर चले जाना, उहनू भुला देना, इथों ही रोग शुरू हो गया, इथों ही रोना तोना शुरू हो गया। सतगुरु गुरु अमरदास जी ने बचन किते ने कि जदों बंदे ने जन्म लिया ते पहली बारी नाम तो टुटिया, जन्म लेंदे आसार जैसी अगन उधर मैं तैसी बार माया, माया अग्न सब इको जेही करते खेल चाया, जां तिस पाणा ता जमया। जदों जन्म लिया ते जन्म लेंदियां सार बच्चा जदों रोंदा है, उहदे रोण दा कारण है कि नाम नालों उहदी बिरती उदों खुलदी, सुवास चलदे ने। जदों जन्म लेंदियां सार उहदे रोण दा कारण होर कुछ नहीं, क्योंकि जन्म तों पहलां सतगुरु ने बचन किते, उहदी बिरती जिहड़ी अंदर शब्द विच जुड़ी रहिंदी नाम दे अंदर, और उसे रस विच उह अंदर लीन रहिंदा है। बाहर निकलदियां सार जदों उहनूं बाहर दी हवा लगदी है, ज्यों ही उहदा सुवास चलदा है ते सुवासां नालों शब्द दी तार टुट गई, टुटदियां सार उहदे रोण दा कारण यह है भी जिवें बच्चे दे मूंह विचों कोई खाण वाली मिठी चीज खो ली जाए ते उह इकदम रोंदा है, उहदे रोण दा कारण यह है। बस इथों फिर रोना शुरू हुंदा है, इथों रोना शुरू हुंदा है, ते ज्यों आदमी सारी जिंदगी रोंदा रहिंदा फिर रोंदा ही मर जांदा है, और उस रोण दे कारण नहीं लभदा भी क्यों है। उते शुरू विच पता लग सकदा सी ना भी रोना शुरू कित्थों होया, दुख शुरू कित्थों होया, चिंता शुरू कित्थों हुई है। तां गुरु साहिब ने बाणी विच इह तां इशारा कीता है कि जन्म समय तू तां रोया है क्योंकि शब्द नालों विछोड़ा पिया है, पर बाद विच भुल गया कि यह रोण दा कारण नाम दा विछोड़ा सी। जिन्हां ने गुरु की संगत कीती तां उन्हां ने परत के फिर जोड़ बना लिया, मिल गए नाल, नानक गुरमुख मिल रहे, गुरमुख परत के मिल गए। उन्हां नूं पता लग गया कि इस जीवन दे विच संसार नाल किवें जुड़ना है ते अंदर किवें जुड़ना है निरंकार नाल, दोवें चीजां दा पता लग गया। ऐसा मनुख फिर दोवां लोकां विच सुखी हो जांदा, जिहनूं गुरु साहिब कहिंदे इह लोक सुखी है परलोक सुहेले। परलोक दा मतलब जदों लोक विच कम करना है, बाहर मुखी होके कम भी कर सकदा, हाथ पाए कर कम सब कम कार करदा है, बोलदा चालदा है, संसार दे कार्ज भी करदा है, पर वह 24 घंटियां दे विच गुरु कोलों एक जुगत सिख लैंदा है कि 24 घंटियां विच एक बारी जां दो बारी एक दो घंटे उस दशा विच फिर जाना है जिहदे विच जन्म तों पहलां आपां सी। जन्म तों पहलां जिहड़े शब्द विच नाम विच सुरत जुड़ी सी उहदे नाल जुड़न दी कला तरीका इत्थे सिखणा हुंदा है गुरुद्वारे विच। ਇਹ ਗੱਲ ਵੱਖਰੀ ਵੀ ਸਾਨੂੰ ਪਤਾ ਹੀ ਨਹੀਂ ਇੱਥੇ ਸਿੱਖਣਾ ਕੀ ਹੈ, ਗੁਰਦੁਆਰੇ ਦਾ ਮਕਸਦ ਕੀ ਹੈ, ਇੱਥੇ ਕਿਹੜੀ ਚੀਜ਼ ਨੂੰ ਸਿੱਖਣਾ, ਇਹਦੇ ਬਾਰੇ ਬਹੁਤਾਤ ਵਿੱਚ ਸਾਨੂੰ ਆਉਣ ਵਾਲਿਆਂ ਨੂੰ ਇਹਦੀ ਸਮਝ ਨਹੀਂ। ਇੱਥੇ ਸਿਰਫ ਇਹ ਸਿੱਖਣ ਆਉਣਾ ਹੈ ਕਿ ਜਨਮ ਤੋਂ ਪਹਿਲਾਂ ਜਿਹੜੀ ਚੀਜ਼ ਨਾਲ ਅਸੀਂ ਜੁੜੇ ਹੋਏ ਸੀ ਉਹਦੇ ਨਾਲ ਕਿਵੇਂ ਜੁੜਿਆ ਜਾਏ ਅੰਦਰ। ਉਹ ਘੰਟਾ ਦੋ ਜੁੜ ਲਿਆ ਜਿਹਨੂੰ ਨਿਤਨੇਮ ਕਿਹਾ ਗੁਰੂ ਸਾਹਿਬ ਨੇ, ਉਹ ਇਸੇ ਵਾਸਤੇ ਬਣਾਇਆ ਕਿ ਪਰਤ ਕੇ ਜੋੜ ਬਣੇ। ਤੁਸੀਂ ਬਾਣੀ ਵਿੱਚ ਤੇ ਜੋੜ ਕੌਣ ਪਵਾ ਸਕਦਾ, ਸਿੱਧਾ ਨਹੀਂ ਬੰਦਾ ਜੁੜ ਸਕਦਾ ਬਿਲਕੁਲ। ਜੇ ਕੋਈ ਮਨੁੱਖ ਕਵੇ ਮੈਂ ਸਿੱਧਾ ਆਪ ਜੁੜਾਂਗਾ, ਨਹੀਂ, ਕਿਉਂਕਿ ਇਹਦੇ ਤੋਂ ਇੱਕ ਬੜੀ ਤਕੜੀ ਸ਼ਕਤੀ ਨੇ ਇਹਨੂੰ ਤੋੜਿਆ। ਗੁਰੂ ਅਮਰਦਾਸ ਜੀ ਨੇ ਕਿਹਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਜਨਮ ਸਮੇਂ ਤੋੜਿਆ ਸੀ ਉਦੋਂ ਮਾਇਆ ਨੇ ਤੋੜਿਆ, ਤੇ ਮਾਇਆ ਦੀ ਸ਼ਕਤੀ ਬੰਦੇ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਹੈ। ਉਹਦੇ ਸਾਹਮਣੇ ਆਦਮੀ ਦੀ ਪੇਸ਼ ਨਹੀਂ ਜਾਂਦੀ, ਮਾਇਆ ਇੰਨੀ ਜ਼ਬਰਦਸਤ ਹੈ ਉਹ ਜੁੜਨ ਨਹੀਂ ਦਏਗੀ। ਤਾਂ ਇਸ ਇੱਕ ਵਾਰੀ ਵਿਛੜੇ ਹੋਏ ਨੂੰ ਪਰਤ ਕੇ ਜੋੜਨ ਦੀ ਸ਼ਕਤੀ ਕਿਹਦੇ ਕੋਲ ਹੈ? ਕੌਣ ਜੋੜ ਸਕਦਾ? ਤਾਂ ਸਤਿਗੁਰੂ ਨੇ ਬਚਨ ਕੀਤੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਕਹਿੰਦੇ ਨੇ ਵਿਚੋਲੇ ਨੂੰ, ਵਕੀਲ ਨੂੰ। ਜੇ ਪਰਤ ਕੇ ਜੋੜ ਲਵਾ ਸਕਦਾ ਤੇ ਕੇਵਲ ਸਤਿਗੁਰੂ ਹੈ। ਜਿੱਥੋਂ ਅਸੀਂ ਦੁੱਖ ਵਿੱਚ ਚਲੇ ਗਏ ਹਾਂ, ਜਿੱਥੋਂ ਅਸੀਂ ਦੁੱਖ ਨਾਲ ਸਾਂਝ ਬਣਾ ਲਈ, ਰੋਣਾ ਧੋਣਾ ਕਲਪਨਾ ਚਿੰਤਾਵਾਂ ਵਿੱਚ ਡਿੱਗ ਪਏ, ਇਸ ਸਰੀਰ ਦੇ ਵਿੱਚ ਹੁੰਦਿਆਂ ਪਰਤ ਕੇ ਉੱਥੇ ਜਾਣ ਦੀ ਜਿਹੜੀ ਕਲਾ ਹੈ, ਜੁਗਤ ਹੈ, ਤਰੀਕਾ ਹੈ, ਢੰਗ ਹੈ, ਉਹ ਸਿਰਫ ਤੇ ਸਿਰਫ ਪੂਰੇ ਗੁਰੂ ਕੋਲ, ਸ਼ਬਦ ਕੋਲ ਹੈ, ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਉਹ ਸਿਖਾ ਸਕਦੇ ਨੇ ਕਿ ਹੁਣ ਤੂੰ ਇੱਥੇ 24 ਘੰਟਿਆਂ ਦੇ ਵਿੱਚ ਇੱਕ ਦੋ ਘੰਟਾ ਕਿਵੇਂ ਉਸ ਦਸ਼ਾ ਨੂੰ ਪਾਉਣਾ ਜਿਹਦੇ ਵਿੱਚ ਤੂੰ ਬਚਪਨ ਵਿੱਚ ਸੀ, ਉਸ ਦਸ਼ਾ ਨੂੰ ਲੱਭਣਾ ਹੈ ਜਿਹਦੇ ਵਿੱਚ ਸਵਾਸ ਸਵਾਸ ਸਿਮਰਨ ਸੀ, ਲਗਾਤਾਰ ਲਿਵ ਜੁੜੀ ਹੋਈ ਸੀ, ਉਸ ਪਹਿਲੇ ਪੈਰ ਦੀ ਖਬਰ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਦਿੱਤੀ। ਉਹ ਕਹਿੰਦੇ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਉਰਦ ਤਪ, ਉਰਦ ਦਾ ਅਰਥ ਹੈ ਉਲਟਾ ਸੀ ਸਰੀਰ, ਪੈਰ ਆਕਾਸ਼ ਵੱਲ ਸਨ, ਸਿਰ ਜਿਹੜਾ ਜ਼ਮੀਨ ਵੱਲ ਸੀ। ਉਰਦ ਤਪ ਅੰਤਰ ਕਰੇ, ਉੱਥੇ ਅੰਦਰ ਮਾਤਾ ਦੇ ਸਰੀਰ ਦੇ ਵਿੱਚ ਤਪ ਕਰ ਰਿਹਾ ਸੀ, ਬੰਦਗੀ ਕਰ ਰਿਹਾ ਸੀ। ਵਣਜਾਰਿਆ ਮਿੱਤਰਾ ਖਸਮ ਕਰੇ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣਾ, ਉੱਥੇ ਅਰਦਾਸ ਕਰਨ ਦੀ ਨੁਜਾਜ ਸੀ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣਾ। ਉਰਦ ਧਿਆਨ ਲਿਵ ਲਗ, ਅਰਥ ਸਿਰ ਵਿੱਚ ਉਪਰ, ਭਾਵੇਂ ਸਿਰ ਨੀਵਾਂ ਸੀ, ਹੁਣ ਕੇ ਬੰਦੇ ਦਾ ਧਿਆਨ ਇਹਦੇ ਮਸਤਕ ਵਿੱਚ ਸੀ, ਸਿਰ ਵਿੱਚ ਸੀ। ਉਰਦ ਧਿਆਨ ਲਿਵ ਲਾਗਾ, ਕਹਿੰਦੇ ਨਾਮ ਰਜਾਦ ਆਇਆ ਕਲ ਭੀਤਰ, ਜਦੋਂ ਬਾਹਰ ਆ ਗਿਆ। ਇੱਥੇ ਨਾ ਮਰਿਆਦ ਦੇ ਅਰਥ ਵਿਦਵਾਨਾਂ ਨੇ ਇਹ ਵੀ ਕੀਤੇ ਕਿ ਮਰਿਆਦ ਕੱਪੜਾ ਕੋਈ ਨਹੀਂ ਸੀ ਇਹਦੇ ਸਰੀਰ ਤੇ, ਪਰ ਇੱਥੇ ਅਰਥ ਇਹ ਬਣਦੇ ਨਹੀਂ, ਕਿਉਂਕਿ ਬੱਚੇ ਦੀ ਕੀ ਮਰਿਆਦਾ ਕੱਪੜਿਆਂ ਦੀ, ਵਸਤਰ ਦੀ ਕੀ ਮਰਿਆਦਾ? ਨਾ ਮਰਜਾਦ ਆਇਆ ਕਲ ਭੀਤਰ, ਇੱਥੇ ਅਰਥ ਹੈ ਜਦੋਂ ਆਇਆ ਆਉਂਦਿਆਂ ਸਾਰ ਮਰਿਆਦਾ ਟੁੱਟ ਗਈ। ਮਰਿਆਦਾ ਕੀ ਟੁੱਟੀ? ਨਾਮ ਤੋਂ ਟੁੱਟ ਗਿਆ। ਸਭ ਤੋਂ ਵੱਡੀ ਮਰਿਆਦਾ ਹੀ ਨਾਮ ਹੈ, ਇਹ ਦੂਜੀਆਂ ਮਰਿਆਦਾ ਤੇ ਉਹਦੀਆਂ ਪੂਰਕ ਨੇ, ਜ਼ਰੂਰੀ ਨੇ ਇਹ ਵੀ, ਤੇ ਇੱਥੇ ਆ ਕੇ ਮਰਿਆਦਾ ਤੋਂ ਬਾਹਰ ਚਲਾ ਗਿਆ। ਇਸ ਲਈ ਅਸੀਂ ਕਹਿੰਦੇ ਹਾਂ ਮਰਿਆਦਾ ਵਿੱਚ ਰਹਿਣਾ ਚਾਹੀਦਾ, ਰਹਿਤ ਵਿੱਚ ਰਹਿਣਾ ਚਾਹੀਦਾ। ਰਹਿਤ ਦਾ ਮਤਲਬ ਦੋ ਤਰ੍ਹਾਂ ਦੀ ਰਹਿਤ ਹੈ, ਇੱਕ ਬਾਹਰੀ ਰਹਿਤ ਜਿਹੜੇ ਪੰਜ ਕਕਾਰ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉੱਠਣ ਸੌਣ ਦਾ ਤਰੀਕਾ ਦੱਸਿਆ, ਬਰਤਨ ਵਰਤਾਉਣ ਦਾ ਤਰੀਕਾ ਸਮਝਿਆ, ਇਹ ਬਾਹਰਲੀ ਮਰਿਆਦਾ ਹੈ, ਇਹ ਵੀ ਬੜੀ ਜ਼ਰੂਰੀ ਹੈ, ਇਹਨੂੰ ਅਪਣਾਉਣਾ ਚਾਹੀਦਾ। ਪਰ ਇੱਕ ਮਰਿਆਦਾ ਅੰਦਰ ਦੀ ਦਿੱਤੀ ਖਾਲਸੇ ਨੂੰ, ਅੰਦਰ ਦੀ ਮਰਿਆਦਾ ਸੀ ਉਹ ਕਿਹੜੀ? ਜਿਹੜੀ ਮਰਿਆਦਾ ਵਿੱਚ ਬੰਦਾ ਜਨਮ ਤੋਂ ਪਹਿਲਾਂ ਸੀ, ਉਹਨੂੰ ਕਹਿੰਦੇ ਨੇ ਅੰਦਰ ਦੀ ਮਰਿਆਦਾ। ਰਹਿਤ, ਰਹਿਤ ਰਹਿ ਜਾਏ ਬਿਕਾਰਾ, ਦੋ ਤਰ੍ਹਾਂ ਦੀ ਰਹਿਤ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸੀ ਹੈ। ਇੱਥੇ ਦੋ ਵਾਰੀ ਰਹਿਤ ਸ਼ਬਦ ਤਾਂ ਵਰਤਿਆ ਗਿਆ, ਰਹਿਤ ਕਾਰਾ, ਜੇ ਕੋਈ ਬੰਦਾ ਬਾਹਰੋਂ ਵੀ ਰਹਿਤ ਰੱਖੇ ਤੇ ਅੰਦਰੋਂ ਵੀ ਰਹਿਤ ਰੱਖੇ, ਫਿਰ ਉਹਦੇ ਵਿਕਾਰ ਰਹਿ ਜਾਏ ਦਾ ਭਾਵ ਕਮਜ਼ੋਰ ਹੋ ਜਾਂਦੇ ਨੇ, ਉਹਦੇ ਵਿਕਾਰ ਛੋਟੇ ਹੋ ਜਾਂਦੇ। ਇਸ ਕਰਕੇ ਨਾ ਮਰਜਾਦ ਦੇ ਅਰਥ ਨੇ ਮਰਿਆਦਾ ਟੁੱਟ ਗਈ ਜਦੋਂ ਇੱਥੇ ਆਏ। ਨਾ ਮਰਜਾਦ ਆਇਆ ਕਲ ਪੀਤਰ, ਬਾਹੁੜ ਜਾਸੀ ਨਾਂਗਾ, ਪਰਤ ਕੇ ਵੀ ਨੰਗਾ ਹੀ ਚਲਾ ਗਿਆ। ਤਾਂ ਇੱਥੋਂ ਦੀ ਸਭ ਤੋਂ ਵੱਡੀ ਮਰਿਆਦਾ ਕਿਹੜੀ ਹੈ? ਗੁਰੂ ਕੋਲ ਆਉਣਾ ਤੇ ਗੁਰੂ ਕੋਲ ਪਰਤ ਕੇ ਉਸ ਵਿਛੋੜੇ ਨੂੰ ਕੱਟਣ ਦਾ ਯਤਨ ਕਰਨਾ, ਪਰਤ ਕੇ ਜੋੜ ਪਾਉਣ ਦੀ ਜਾਚ ਸਿੱਖ ਲੈਣੀ, ਮੁੜ ਕੇ ਕਿਵੇਂ ਜੁੜਨਾ ਹੈ। ਤਾਂ ਉਹਨੂੰ ਜੋੜ ਸਕਦਾ ਕੇਵਲ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ। ਜਿਹੜੇ ਜਿਹੜੇ ਸਰੀਰ ਜਨਮ ਤੋਂ ਬਾਅਦ ਵਿਛੜ ਗਏ ਸਨ, ਨਾਮ ਤੋਂ ਦੂਰ ਹੋ ਗਏ ਸਨ, ਉਹਨਾਂ ਨੂੰ ਪਰਤ ਕੇ ਜੋੜ ਲਵਾ ਦਿੱਤਾ ਆਪਣੇ ਵੱਲੋਂ ਕਿਣਕਾ ਪਾ ਕੇ ਅੰਦਰ। ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੇਠ। ਤਾਂ ਗੁਰੂ ਦਾ ਕੰਮ ਹੈ ਇੱਥੇ ਕਾਰਜ ਕੀ ਕਰਨਾ, ਵਿਛੜਿਆ ਹੋਇਆਂ ਨੂੰ ਪਰਤ ਕੇ ਇਹ ਜਾਚ ਦੱਸਣੀ ਕਿ ਮੁੜ ਕੇ ਕਿਵੇਂ ਮਿਲੀਦਾ, ਫਿਰ ਇਧਰ ਦੁਨੀਆਂ ਨਾਲ ਕਿਵੇਂ ਸੰਬੰਧ ਕਰੀਦਾ, ਫਿਰ ਵਾਪਸ ਕਿਵੇਂ ਜਾਈਦਾ। ਇਹਨੂੰ ਗੁਰਮੁਖ ਕਿਹਾ ਜਿਹੜਾ ਦੋਵਾਂ ਲੋਕਾਂ ਦੀ ਖਬਰ ਰੱਖਦਾ, ਸਾਰ ਰੱਖਦਾ, ਦੋਵਾਂ ਲੋਕਾਂ ਨਾਲ ਸੰਬੰਧ। ਇਹ ਦੂਜਾ ਲੋਕ ਜਿਹੜਾ ਪਰਲੋਕ ਕੋਈ ਕਿਸੇ ਆਕਾਸ਼ ਵਿੱਚ ਨਹੀਂ ਹੈ, ਜਿਵੇਂ ਕਿ ਆਦਮੀ ਸਮਝਦਾ ਕਿ ਜਦੋਂ ਸਰੀਰ ਛੱਡਾਂਗੇ ਮਰ ਜਾਵਾਂਗੇ, ਪਰਲੋਕ ਵਿੱਚ ਕੋਈ ਸੱਚਖੰਡ ਹੈ, ਉੱਥੇ ਵੀ ਹੋ ਸਕਦਾ, ਇੱਥੇ ਵੀ ਹੈ। ਇੱਥੋਂ ਦਾ ਮਤਲਬ ਜਦੋਂ ਬੰਦਾ ਨਾਮ ਨਾਲ ਜੁੜ ਗਿਆ, ਬਾਣੀ ਨਾਲ ਜੁੜਿਆ, ਉਦੋਂ ਸਮਝੋ ਪਰਲੋਕ ਨਾਲ ਜੁੜ ਗਿਆ, ਕਿਉਂਕਿ ਪਰਲੋਕ ਦੂਜੇ ਲੋਕ ਦੀ ਦੁਨੀਆ ਹੈ ਨਾਮ ਜਿਹੜਾ ਹੈ। ਜਦੋਂ ਉਧਰੋਂ ਇਧਰ ਆਇਆ ਉਧਰ ਲੋਕ ਨਾਲ ਜੁੜ ਗਿਆ, ਇਸ ਲਈ ਦੋਵੇਂ ਚੀਜ਼ਾਂ ਇੱਥੇ ਇਕੱਠੀਆਂ ਨੇ। ਤਾਂ ਵਿਛੋੜਾ ਜਿਹੜਾ ਸੀ, ਦੁੱਖ ਜਿਹੜਾ ਸੀ, ਉਹ ਕਾਹਦੇ ਕਰਕੇ? ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਜ ਕਿਰਪਾ ਕਰ ਰਹੇ ਨੇ, ਕਹਿੰਦੇ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਜਿਹੜਾ ਵੈਦ ਉਹ ਦਵਾਈ ਦਿੰਦਾ ਜਿਹੜਾ ਰੋਗ ਹੋਵੇ ਤਾਂ ਸਿਆਣਾ, ਤੇ ਮਨੁੱਖ ਦੇ ਜੀਵਨ ਵਿੱਚ ਜਿਹੜਾ ਇਹਨੂੰ ਦੁੱਖ ਹੈ ਉਹ ਅੰਦਰ ਕਰਕੇ ਅਧਿਆਤਮ ਕਰਕੇ ਇਹਦਾ ਵਿਛੋੜਾ ਪੈ ਗਿਆ ਨਾਮ ਤੋਂ। ਸਤਿਗੁਰੂ ਨੇ ਬਚਨ ਵੀ ਕੀਤੇ, ਇੱਕ ਵਿਛੋੜਾ ਇੱਕ ਦੁੱਖ ਭੂਖ। ਇੱਥੇ ਕਿਹੜੇ ਕਿਹੜੇ ਦੁੱਖ ਨੇ? ਸਭ ਤੋਂ ਵੱਡੇ ਗਿਣ ਦਿੱਤੇ ਹਜ਼ੂਰ ਨੇ, ਕਿਹਦੇ ਕਰਕੇ ਅਸੀਂ ਦੁਖੀ ਹਾਂ ਤੇ ਉਹਨਾਂ ਦਾ ਇਲਾਜ ਕੀ ਹੈ। ਇੱਕ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ ਤੇ ਇੱਕ ਭੁੱਖ ਬਹੁਤ ਵੱਡੇ ਦੁੱਖ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਮੌਤ ਬੜੀ ਭਿਆਨਕ ਹੈ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਦੁੱਖ ਨੇ, ਸਰੀਰ ਦੇ ਰੋਗ, ਮੌਤ ਦਾ ਸਹਿਮ, ਇਹ ਬੜਾ ਵੱਡਾ ਦੁੱਖ ਹੈ। ਗਰੀਬਾਂ ਨੂੰ ਤੇ ਵਾਪਰਦੇ ਹੀ, ਅਮੀਰਾਂ ਨੂੰ ਵੀ ਵਾਪਰਦਾ ਬਹੁਤਾ। ਹੁਣ ਇੱਕ ਬੰਦੇ ਕੋਲ ਸਾਰੇ ਸਾਧਨ ਆ ਜਾਣ, ਸਭ ਕੁਝ ਆ ਜਾਏ, ਪਰ ਮੌਤ ਦਾ ਸਹਿਮ ਤੇ ਉਹਦੇ ਉੱਤੇ ਹੈ ਵੀ ਇਹ ਜੋ ਕੁਝ ਮੇਰੇ ਕੋਲ ਹੈ, ਕੀ ਪਤਾ ਅਗਲੇ ਸਵਾਸ ਮਿਲੇ ਮੇਰੇ ਕੋਲ ਰਹਿਣਾ ਹੈ ਕਿ ਨਹੀਂ। ਮੌਤ ਦਾ ਡਰ ਬਣਿਆ ਰਹਿੰਦਾ ਉਸ, ਉਹਨੂੰ ਚੰਗੀ ਤਰ੍ਹਾਂ ਉਹਨੂੰ ਭੋਗਣ ਨਹੀਂ ਦਿੰਦਾ, ਉਹਦੇ ਅੰਦਰ ਚਿੰਤਾ ਬਣੀ ਰਹਿੰਦੀ ਮੌਤ ਦੀ। ਤੇ ਸਭ ਤੋਂ ਪਹਿਲਾਂ ਦੁੱਖ ਕਹਿੰਦੇ ਇੱਕ ਵਿਛੋੜਾ। ਇੱਥੇ ਵਿਛੋੜੇ ਦੇ ਅਰਥ ਨੇ ਰੱਬ ਨਾਲੋਂ ਪਿਆ ਹੋਇਆ ਵਿਛੋੜਾ, ਇਹਨੂੰ ਪਹਿਲੇ ਨੰਬਰ ਦਾ ਦੁੱਖ ਦੱਸਿਆ ਗੁਰੂ ਸਾਹਿਬ ਨੇ। ਪਰਮਾਤਮਾ ਦਾ ਵਿਛੋੜਾ ਸਾਰਿਆਂ ਦੁੱਖਾਂ ਦਾ ਕਾਰਨ ਹੈ। ਇੱਕ ਦੁੱਖ ਭੁੱਖ, ਇੱਥੇ ਭੁੱਖ ਦੇ ਅਰਥ ਨੇ ਮਨ ਦੀ ਤ੍ਰਿਸ਼ਨਾ ਜਿਹੜੀ ਕਦੀ ਰੱਜਦੀ ਨਹੀਂ, ਕਦੀ ਸਮਾਪਤ ਨਹੀਂ ਹੁੰਦੀ, ਇਹ ਦੂਸਰਾ ਵੱਡਾ ਰੋਗ ਹੈ, ਇਹ ਵੀ ਦੁੱਖ ਹੈ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੁਵੈ ਹਾਰਿਆ। ਇਸ ਕਰਕੇ ਜਿਹੜਾ ਰੋਗ ਹੈ ਮਨੁੱਖ ਦੇ ਜੀਵਨ ਦੇ ਅੰਦਰ, ਕੇਵਲ ਉਹਦੀ ਦਵਾਈ ਹੀ ਖਾਧੀ ਜਾਏ ਤਾਂ ਹੀ ਉਹ ਰੋਗ ਖਤਮ ਹੋ ਸਕਦਾ, ਹਟ ਸਕਦਾ। ਇਸ ਕਰਕੇ ਕਹਿੰਦੇ ਨੇ ਕਿ ਰੋਗ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੋਗ ਗਿਣੇ ਗਏ ਨੇ। ਇੱਕ ਤੇ ਬਾਹਰਲੇ ਰੋਗ ਨੇ ਨਾ, ਵੇਖੋ ਗਿਣੇ ਜਾਂਦੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨ ਨੂੰ ਲੱਗੇ ਹੋਏ ਰੋਗਾਂ ਬਾਰੇ ਥੋੜਾ ਜਿਹਾ ਜ਼ਿਕਰ ਕਰਦੇ। ਭਗਤ ਰਵਿਦਾਸ ਜੀ ਇੱਕ ਬਚਨ ਕਹਿੰਦੇ, ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਜਾਨਵਰਾਂ ਨੂੰ ਇੱਕ ਇੱਕ ਰੋਗ ਲੱਗਾ ਹੋਇਆ। ਮ੍ਰਿਗ ਨੂੰ ਇੱਕ ਰੋਗ ਹੈ ਸੁਣਨ ਦਾ ਰੋਗ, ਮੀਨ ਮੱਛੀ ਨੂੰ ਇੱਕ ਰੋਗ ਹੈ ਜੀਭਾ ਦਾ ਰੋਗ, ਖਾਣ ਦਾ ਰੋਗ, ਪਤੰਗ ਪਤੰਗ ਦਾ ਅਰਥ ਹੈ ਪਤੰਗਾ, ਉਹਨੂੰ ਰੋਗ ਹੈ ਵੇਖਣ ਦਾ ਰੋਗ, ਪਤੰਗ ਭਿਰੰਗ ਭਰਿੰਗੀ ਨੂੰ ਰੋਗ ਹੈ ਸੁੰਘਣ ਦਾ, ਨਾਸਕਾ ਦਾ, और कुंचर, कुंचर दे अर्थ ने हाथी, हाथी नू स्पर्श दा रोग है, काम दा रोग है, इन्हां नू एक एक रोग लगा है। भगत जी कहिंदे ओ एक रोग करके ही उन्हां दा एक दोख विनाश, उन्हां दा विनाश हो गया, मारे गए। जिवें मिर्ग एक रोग नाल मरदा है, जदों शिकारी ने उन्हूं गुलाम करना हुंदा, जंगल विचों फड़ना है, तो तरीका बनाउंदा है, क्योंकि उन्हूं पता है उहदी कमजोरी दा, कि इन्ने सुनदिया सुनदिया इन्ने मदहोश हो जाना है कि फिर इन्हू फड़िया जा सकता है, गल विच रस्सा पाया जा सकता है। वह मिर्ग नू फड़न वास्ते, हिरन नू फड़न वास्ते तरीका वरतदा है, जंगल दे एक किनारे ते बैठ के एक घंटे खेड़े की धुनी अलापदा है, एक खास तरह का संगीत बजाउंदा है। जदों संगीत की लहर जांदी है जंगल विच, ते मिर्ग उन्हू जदों सुनदा है, सुन करके उस संगीत वल दौड़दा है, जंगल दे बाहरले पासे जिथे शिकारी उन्हू बजा रहा है, एक आदमी उदे नेड़े आके कन खड़े करके सुनदा सुनदा उदे बिल्कुल नेड़े आ जांदा है, ते सुनन विच इन्ना डुब जांदा वो हिरन, उन्हूं इह भुल ही जांदा है वी संगीत जिहड़ा मैनूं फड़न वास्ते बजाया जा रहा है। सहजे सहजे नेड़े आ गया, कन रस विच इन्ना लीन हो गया कि बिल्कुल बेखबर होके बजाउण वाले दे सामने खड़ा हो गया, हिलदा नहीं, सुनी जा रहा, सुनी जा रहा, बस सुनदिया सुनदिया दूसरे शिकारी साथी ने उहदे गल विच पा लिया रस्सा, सारी उम्र वास्ते गुलाम बन गया। सतगुरु ने उदाहरण तां दित्ती है जिवें हिरन नूं ओ संगीत सुनदिया सुनदिया उहने अपने गल विच पवा ली रस्सी, इस तरह आदमी दे विच वी इह रोग है, उहने अपनी उस्तत सुनदिया सुनदिया ते दूजिआं दी निंदिया सुनदिया सुनदिया इन्ना बेहोश हो गया, इन्नी भैड़ी आदत पै गई उस नूं कि उहदे गल विच इन्हां दोवां चीजां ने रस्सी पा ली। हुण दिन विच एक दो वारी अपनी उस्तत होनी चाहीदी, दिन विच एक दो वारी दूजिआं दी निंदिआ सुननी, बंदे दी खुराक बन गई, फस गया उहदे विच। इह इक रोग है मन दा, अपनी उस्तत और दूजिआं दी निंदिआ सुननी। इस रोग नाल इह इक मन दा रोग है। गुरु साहिब ने धन गुरु ग्रंथ साहिब ने रोगां दा जिक्र किया और कहा है ना कि कर इशनान सिमर प्रभ अपना मन तन भय अरोगा। तन दी गल बाद विच कीती, मन दी पहला, क्योंकि तन कदी अरोग नहीं हो सकता जिन्ना चिर मन रोगी है। मन दे विचों ही वधे हुए रोग शरीर तक जांदे ने, जदों मन उहनां नूं सांभ नहीं सकदा, मन उहनां नूं कंट्रोल नहीं करता, तो शरीर वल चले जाते हैं, शरीर रोगी हो जाता है। तो मन की एक आदत एक रोग बन गया, दिन रात किसी की निंदिया चाहिए, विरोधियों की निंदिया होनी चाहिए, तो उसकी फिर एक आदत पक जाती है, जदों उसके विरोधी की निंदिया होवे तां उन्हें खुशी मिलती है, नहीं तो गमी में चला जाता है। जे अपने विरोधी की थोड़ी जी वो खुशी वेख लेगा तो उदासी में चला जाएगा, उसकी जिंदगी रोगी हो गई। ये मिर्ग का एक मानसिक रोग है जिहड़ा बंदे विच मौजूद है। मृग मीन, दूजा मीन का अर्थ है मच्छी नू रोग है, जेबा का जुबान दे स्वाद विच ओ मदहोश हो गई, शिकारी ने अपनी कुंडी दे उत्ते मांस का टुकड़ा चढ़ाया, पानी विच सिट दिता, मच्छी उत्ते फिर रही सी, वह जदों मांस का टुकड़ा उहदे थले बड़ी तिखी नोक वाली कुंडी सी, जदों मच्छी उधर नूं तरदी तरदी उधर आई, उस कुंडी वल उहने वेख्या वी इत्थे मांस का टुकड़ा लगदा है। उहने आके जीभ फेरी उहदे उत्ते मांस ते बड़ा मुलायम, बड़ी खुश हो गई, भुल गया इस मुलायम मास दे थले कुंडी हो सकती है, बड़ी तिखी जिदे विच मुंह फस जाएगा, जो गड्डी जाएगी मुंह विच, उस जीभ दे स्वाद ने उन्हूं बेहोश कर दिता। मास खाण वास्ते चक मारिया, मास ते कित्थों खादा जाना सी, कुंडी जिहड़ी है मुंह विच खुब गई, शिकारी ने डोर नाल बाहर खिंच ली, मौत हो गई, खत्म हो गई, तड़प तड़प। इह जीभा दा जिहड़ा रोग है, ये भी साडे जीवन विच मौजूद है, کہ دن رات کھائی جانا، وار وار کھائی جانا، چیزاں دے کھان دے رس وچ ڈب جانا ہے، بندے وچ مچھی والی بلتی دن رات. کھانا غلط نہیں، کھانا پینا غلط نہیں. ہوں اسی کہنے ہاں روگ بڑے ودے نے یہ جیون دے وچ. تسی پرانے لوکاں ول اج تو 100 سال جا کے پیچھے ویکھو، انہاں دے جیون وچ ایک واری سویر دا پرشادا، ایک واری شام دا، دو وقت وچ کچھ نہیں سی ہوندا بالکل. اور وہ بھی بالکل سیدھا سادہ، وہ بھی جڑا ہے چٹ پٹیاں چیزاں تو رہت. اس لیے وہ تندرست سن. اور انہاں لوکاں دا، ساڈے بزرگاں دا جڑا جیون ہے، اخلاق بھی اچا سی، انہاں دا کریکٹر بھی اچا سی، کیونکہ کھانے پینے ٹھیک سن. ہن بندہ سویر تو لے کے شام تک 10 واری کھاندا ہے، تے وہ چیزاں بھی وہ کھاندا ہے جڑیاں بڑیاں تیز چٹ پٹیاں تلیاں ہوئیاں چیزاں نے. ہن انہاں دا جڑا پرباو ہے وہ وکاراں نال جڑیا ہے. تن گرو گرنتھ صاحب جی نے اس وگیان نو بولیا ہے، کیا ہے کہ جہبا اندری ایک سواؤ، کام رس دا تے کھان دا بڑا ڈونگا سبند ہے، دوواں دا آپس میں جوڑ بنیا ہوا ہے شریر دی ایک ناڑی دوارا، دوواں دا جوڑ ہے. تے جے اج دا سماج جہدے وچ بہتا کریکٹر لیس ہویا ہے، اخلاق تو ڈگیا ہے، تاں اے دا کارن بندے دی خوراک ہے مچھی والی برتی دن رات. یہ ناستک بندے بھی پیڑت نے، تے آستک بھی پیڑت نے، وہ بھی پسے ہوئے نے دے وچ کھان دے سواد وچ. تسی ویکھو گے حیرانی دی گل، پربندک بڑے اس گل تو دکھی نے گردواریاں دے. وہ کہندے نے کی کریے، سماگم کرائی دا ہے، تے سماگم وچ خرچہ کری دا، باہروں بلائی دے نے گرو کے کیرتنی ہے، ہور پربند کری دا. کہندے پر جدو لنگر دا وقت ہوندا ہے نا، لنگر دا سما ہوندا، ایک دم دربار پریا جاندا ہے، بس لنگر دے وقت کھانا پینا ہے. لنگر دے ٹائم، آپ فون بند کرا دو، لنگر دے ٹائم وچ ایک دم سنگت پری جائے گی، ایک دم لوگ آ جان گے. اور ہن تے پھر پربندکاں نوں اے وی پربند کرنا پیندا، اشتہار دے اتے لکھاونا پیندا وی جلیبیاں بن گیاں، ایتھے بریڈ پکوڑے ونڈے جان گے، ایتھے چاٹ فروٹ ونڈیا جائے گا. سویرے پتا لگدا گردوارے دے اگے کاغذاں دے ڈھیر لگے ہوندے نے، کی سی ایتھے، ایتھے سماگم ہویا سی رات نوں. سکھی دا روپ کی بن گیا ہے، سکھی دی تصویر کیویں دی بن گئی، لنگر دی مریادا نو کیڑے پاسے نو کنورٹ کر دیتا، بدل دیتا گیا ہے. او تے پنگت دا وشا سی، او تے ورتاؤن دا وشا سی، تے شکن دا سیدھا سادہ حصہ سی. پر اے وی ایک برتی میں بینتی کر رہا سا، اے دے تو سنساری بندہ تے پیڑت ہے ہی کھان دے رس تو، دھارمک بندہ بھی اے دے تو پیڑت ہو گیا، وہ بھی کھان واسطے گردوارے آؤں بہتا. لنگر کیویں دا ہے، سمان کیویں دا بنیا، مسالے کنے پائے گئے نے. تاں اے کوئی دھارمک بندے دیاں نشانیاں نہیں. اس کر کے دوسرا روگ بندے وچ مچھی دی برتی ہے، مین وہ جویں کنڈی وچ فس گئی، شکاری نے پھڑ لئی. اس طرح واشنا روپی شکاری کنڈی وچ کھان دا رس پا کے بندے نوں پروسدا ہے، اونوں کھا کھا کے فس جاندا ہے، او دا شکار بن جاندا ہے. تا دوسرا روگ ہے جیون دا مچھی دا روگ، کھان دا روگ، جیوا دا روگ، مرگ مین پرنگ. تے پرنگی، پرنگ دا ارتھ ہے پورا، جیڑا پھلاں تے بیٹھدا ہے، سگندھی تو پیڑت ہے، ناسکا دے روگ نال پیڑت. اس طرح بندہ بھی ناسکا دے روگ تو پیڑت ہے، ناسکا دے روگ وچ فسیا ہویا ہے. تسی اتہاس وچ سنیا ہوئے گا کہ گرو نانک صاحب ایک تھان تے گئے سن، تے اتھے ایک سجن سرادھ کرا رہا سی اپنے پتا دا، سرادھ سی اودے گھر وچ. گرو صاحب نو بھی بلا لیا، بلایا تے بڑے لوگ بیٹھے کھا پی رہے سن، شک رہے سن. تاں ستگرہ نو بلایا تے حضور نے پوچھا بھی کدا سماگم ہے، لوگ کیویں آئے نے. کہندا جی میں اپنے پتا دا سرادھ کرنا، ای باری ਕਹਿੰਦੇ ਫਿਰ ਕੀ ਉਹਦਾ ਕੋਈ ਫਰਕ ਹੈ, ਜਿਹੜਾ ਕਰਮ ਕਰ ਰਹੇ ਉਹਦਾ ਕੋਈ ਰਿਜ਼ਲਟ ਨਿਕਲਦਾ? ਕਹਿੰਦਾ ਜੀ ਇਹ ਪੰਡਿਤ ਜੀ ਕਹਿੰਦੇ ਉਹਨਾਂ ਨੂੰ ਪਹੁੰਚ ਜਾਂਦਾ, ਅਸੀਂ ਖੀਰ ਖਾਂਦੇ ਉਹਨਾਂ ਨੂੰ ਮਿਲਦੀ। ਸਤਿਗੁਰਾਂ ਨੇ ਕਿਹਾ ਉਹ ਖੀਰ ਤੇ ਇਹ ਖਾ ਗਿਆ, ਤੇਰਾ ਬਾਪ ਤੇ ਭੁੱਖਾ ਮਰ ਰਿਹਾ ਕਈ ਦਿਨਾਂ ਤੋਂ, ਉਹ ਤੇ ਭੁੱਖਾ ਹੈ, ਜਾ ਕੇ ਦੇਖ ਲੈ ਉਸਨੂੰ, ਬਗਿਆੜ ਦੀ ਜੂਨ ਵਿੱਚ ਪਿਆ। ਹੈਰਾਨ ਹੋ ਗਿਆ, ਕਹਿਣ ਲੱਗਾ ਜੀ ਮੇਰੇ ਪਿਤਾ ਜੀ ਧਾਰਮਿਕ ਸਨ, ਬੜੇ ਧਿਆਨ ਦੇਣਾ, ਧਾਰਮਿਕ ਦਾ ਲੇਬਲ ਵੇਖ ਕੇ ਲਵਾਉਣਾ, ਬਿਰਤੀਆਂ ਅੰਦਰ ਬੜੀਆਂ ਡੂੰਘੀਆਂ ਨੇ, ਹੋ ਸਕਦਾ ਅੰਦਰ ਕੁਝ ਰਹਿ ਜਾਏ। ਜਿਹੜਾ ਫਿਰ ਉਹਨੇ ਕਿਹਾ ਉਹ ਤੇ ਪੂਰਾ ਜਪ ਤਪ ਪੂਜਾ ਮੰਦਰ ਆਦਿਕ ਜਾਣਾ ਸਭ ਕੁਝ ਹੈ ਸੀ। ਸਤਿਗੁਰਾਂ ਨੇ ਕਿਹਾ ਠੀਕ ਹੈ, ਉਪਰੋਂ ਉਪਰੋਂ ਹੋਵੇਗਾ, ਵਿੱਚੋਂ ਨਹੀਂ ਸੀ, ਰੱਬ ਨੇ ਅੰਦਰੋਂ ਫੜਨਾ ਹੈ ਬਾਹਰੋਂ ਨਹੀਂ। ਇਹ ਪਰਮਾਤਮਾ ਦੀ ਮਜਬੂਰੀ ਹੈ ਕਿ ਉਹ ਸਰੀਰ ਵੱਲੋਂ ਘੱਟ ਵੇਖਦਾ, ਬੰਦੇ ਦੇ ਜੀਵਨ ਵੱਲੋਂ ਜ਼ਿਆਦਾ ਦੇਖਦਾ ਹੈ। ਜਾ ਕੇ ਦੇਖ, ਬਗਿਆੜ ਹੈ, ਡਿੱਗਿਆ ਹੋਇਆ ਕਈ ਦਿਨਾਂ ਤੋਂ, ਉਹਨੂੰ ਮਾਸ ਨਹੀਂ ਮਿਲਿਆ ਖਾਣ ਵਾਸਤੇ, ਸ਼ਿਕਾਰ ਨਹੀਂ, ਬੁੱਢਾ ਹੋ ਗਿਆ, ਤੜਫ ਰਿਹਾ ਭੁੱਖ ਦੇ ਨਾਲ। ਦਿਖਾ ਦਿੱਤਾ, ਇਹ ਕਿਵੇਂ ਦਿਖਾਇਆ? ਗੁਰੂ ਦੀ ਕਲਾ ਸੀ, ਗੁਰੂ ਜਾਣੇ, ਪਰ ਹੋਇਆ ਇਸ ਤਰ੍ਹਾਂ। ਬੜਾ ਹੈਰਾਨ, ਇਹ ਕਾਹਦੇ ਤੋਂ ਹੋਇਆ ਹੈ? ਬੜੇ ਸਵਾਲ ਚਿੰਨ, ਫਿਰ ਕਿਉਂ ਇਸ ਤਰ੍ਹਾਂ ਹੋਇਆ? ਅਸੀਂ ਵੀ ਬੜਾ ਕਹਿੰਦੇ ਹਾਂ, ਅਸੀਂ ਇਹ ਕਰਨੇ ਆ, ਇਸ ਤਰ੍ਹਾਂ ਕਿਉਂ ਹੋਇਆ? ਬੜੇ ਧਾਰਮਿਕ ਲੋਕਾਂ ਦਾ ਸਵਾਲ ਹੈ, ਸਾਰਿਆਂ ਦਾ ਸਵਾਲ ਹੈ। ਜਦੋਂ ਅਸੀਂ ਇਸ ਤਰ੍ਹਾਂ ਠੀਕ ਕਰ ਰਹੇ ਹਾਂ ਕਿ ਨਿਤਨੇਮ ਵੀ ਕਰਨੇ ਆ, ਇਹ ਵੀ ਕਰਨੇ ਆ, ਉਹ ਵੀ, ਫਿਰ ਇਹ ਕਿਉਂ ਹੋਇਆ? ਕਿਤੇ ਮੰਜੇ ਥੱਲੇ ਸੋਟੀ ਫੇਰ ਲੈਣੀ, ਕਿਤੇ ਨਾ ਕਿਤੇ ਜ਼ਰੂਰ ਕੁਝ ਅੜਿਆ ਹੋਇਆ ਵਿੱਚ, ਨਹੀਂ ਤੇ ਨਹੀਂ ਹੋ ਸਕੇਗਾ, ਨਹੀਂ ਤੇ ਹੁੰਦਾ ਹੀ ਨਹੀਂ। ਕਿਤੇ ਨਾ ਕਿਤੇ ਗਲਤੀ ਜ਼ਰੂਰ ਹੈ, ਉਸ ਤਰ੍ਹਾਂ ਨਹੀਂ ਕੀਤਾ ਗਿਆ ਜਿਵੇਂ ਗੁਰੂ ਨੇ ਕਿਹਾ ਸੀ। ਅੰਦਰ ਦੀਆਂ ਬਿਰਤੀਆਂ ਬਦਲੀਆਂ ਨਹੀਂ, ਅੰਦਰ ਦੇ ਰੋਗ ਨਹੀਂ ਗਏ, ਬਾਹਰੋਂ ਬਾਹਰੋਂ ਸਿਰਫ ਫਾਰਮੈਲਿਟੀ ਕੀਤੀ ਜਾ ਰਹੀ ਹੈ, ਰਿਵਾਜ ਨੂੰ ਹੰਢਾਇਆ ਜਾ ਰਿਹਾ ਹੈ ਉਪਰੋਂ ਉਪਰੋਂ। ਜਿੱਦਣ ਅੰਦਰ ਧਰਮ ਚਲਾ ਗਿਆ, ਦੁੱਖ ਦੀਆਂ ਜੜਾਂ ਕੱਢ ਕੇ ਬਾਹਰ ਸਿੱਟ ਦੇਗਾ, ਦੁੱਖ ਆ ਵੀ ਜਾਏ ਦੁੱਖ ਦਾ ਪ੍ਰਭਾਵ ਨਹੀਂ ਪਏਗਾ, ਉੱਥੇ ਉਹ ਕੰਮ ਹੀ ਨਹੀਂ ਕਰ ਸਕਦਾ। ਤਾਂ ਜਦੋਂ ਉਹਨੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਇਹ ਮੇਰੇ ਪਿਤਾ, ਜੇ ਇਹ ਬਘਿਆੜ ਬਣ ਗਏ ਤੇ ਮੇਰਾ ਕੀ ਬਣੇਗਾ, ਕਿਉਂਕਿ ਇਹਨਾਂ ਤੇ ਸਾਰੀ ਉਮਰ ਮਾਸ ਨੂੰ ਵੇਖਿਆ ਵੀ ਨਹੀਂ, ਖਾਧਾ ਹੀ ਨਹੀਂ ਸੀ ਕਦੇ। ਹਜ਼ੂਰ ਨੇ ਫਿਰ ਬਚਨ ਕੀਤੇ, ਕਹਿਣ ਲੱਗੇ ਜੇ ਹੀ ਸੁਰਤ ਤੇ ਹੀ ਰਾਹ ਜਾਏ, ਸਰੀਰ ਦੀ ਗੱਲ ਨਹੀਂ, ਸਰੀਰ ਕਰਕੇ ਛੱਡ ਦਿੱਤਾ ਹੈ। ਕੀ ਹੋਇਆ? ਕਹਿਣ ਲੱਗੇ ਅਸਲ ਵਿੱਚ ਤੁਹਾਡੇ ਘਰ ਵਿੱਚ ਗੁਆਂਢੀ ਤੁਹਾਡੇ ਮਾਸ ਖਾਂਦੇ ਨਾ? ਕਹਿਣ ਲੱਗੇ ਹਾਂ। ਕਹਿੰਦੇ ਛੱਡ ਗਿਆ ਸੀ ਤੇਰਾ ਬਾਪ ਮਾਸ ਖਾਣਾ, ਵੈਸ਼ਨੂ ਸੀ, ਵੈਸ਼ਨਵ, ਚੰਗਾ ਆਦਮੀ ਸੀ ਸਮਾਜ ਵਿੱਚ, ਮੈਂ ਉਹਨੂੰ ਗਲਤ ਨਹੀਂ ਕਹਿੰਦਾ, ਗੁਰੂ ਨਾਨਕ ਸਾਹਿਬ ਨੇ ਕਿਹਾ ਚੰਗਾ ਕੰਮ ਸੀ ਕਿ ਉਹ ਵੈਸ਼ਨਵ ਸੀ, ਮਾਸ ਨਹੀਂ ਸੀ ਖਾਂਦਾ, ਪਰ ਜਦੋਂ ਗੁਆਂਢੀਆਂ ਵੱਲੋਂ ਮਾਸ ਦੀ ਸੁਗੰਧ ਹੀ ਆਉਂਦੀ ਸੀ ਨਾ, ਨਾਸਕਾ ਰੋਗ ਤੋਂ ਪੀੜਿਤ ਹੋ ਗਿਆ, ਉਹ ਭਵਰੇ ਦੇ ਅੰਦਰ ਜਿਹੜਾ ਰੋਗ, ਸੁੰਘਣ ਦੇ ਰਾਹੀਂ ਉਹਦੀ ਵਾਸ਼ਨਾ ਜਾਗ ਪਈ ਮੀਟ ਖਾਣ ਦੀ, ਮਾਸ ਖਾਣ ਦੀ। ਉਹ ਖਾਂਦਾ ਨਹੀਂ ਸੀ, ਉਹਨੇ ਐਕਸ਼ਨ ਨਹੀਂ ਕੀਤਾ, ਕਰਮ ਨਹੀਂ ਕੀਤਾ, ਪਰ ਅੰਦਰ ਕਰਮ ਬਣ ਗਿਆ। ਹੁਣ ਅੰਦਰਲੇ ਕਰਮ ਨੇ ਜਨਮ ਉਸ ਤਰ੍ਹਾਂ ਦਾ ਦੇਣਾ। ਮਾਸ ਖਾਣ ਦੀ ਬਿਰਤੀ ਸੀ, ਇਹ ਬਿਰਤੀ ਪੂਰੀ ਹੋ ਨਹੀਂ ਸਕੀ, ਨਾ ਨਾਮ ਦਾ ਅਭਿਆਸ ਸੀ। ਨਾਮ ਵਿੱਚ ਇਹ ਬਰਕਤਾਂ ਨੇ ਨਾ, ਬਸ ਨਾਮ ਉਹੀ ਕੰਮ ਕਰਦਾ ਜਿਹੜਾ ਅਸੀਂ ਪਦਾਰਥਾਂ ਨਾਲ ਤ੍ਰਿਪਤੀ ਕਰਨੀ ਹੈ ਨਾ, ਪਦਾਰਥ ਲੈ ਕੇ ਨਾਮ ਨੇ ਵੀ ਤ੍ਰਿਪਤੀ ਕਰਨੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਨੇ ਸੰਸਾਰ ਵਿੱਚ ਕੀ ਹੈ, ਸੰਸਾਰ ਵੱਲ ਅਸੀਂ ਕਿਉਂ ਭੱਜਦੇ ਹਾਂ? ਕਿਉਂਕਿ ਇੱਛਾਵਾਂ ਪੂਰੀਆਂ ਕਰਨ ਵਾਸਤੇ, ਭੁੱਖਾਂ ਪੂਰੀਆਂ ਕਰਨ ਵਾਸਤੇ, ਤ੍ਰਿਸ਼ਨਾਵਾਂ ਪੂਰੀਆਂ ਕਰਨ ਵਾਸਤੇ ਹੁੰਦੀਆਂ, ਫਿਰ ਨਹੀਂ ਤੇ ਨਾਮ ਕੀ ਕਰਦਾ ਹੈ? ਇਹ ਕੰਮ ਫਿਰ ਨਾਮ ਕਰ ਜਾਂਦਾ ਜਿਹੜਾ ਪਦਾਰਥਾਂ ਤੋਂ ਨਹੀਂ ਹੁੰਦਾ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇੱਛਾਵਾਂ ਹੀ ਪੂਰੀਆਂ ਕਰਨੀਆਂ ਨੇ ਨਾ, ਹਰ ਇੱਕ ਬੰਦੇ ਦਾ ਨਿਸ਼ਾਨਾ ਕੀ ਹੈ, ਹਰ ਇੱਕ ਮਨੁੱਖ ਨੇ ਪਹੁੰਚਣਾ ਕਿੱਥੇ ਕਿ ਮੇਰੀ ਇੱਛਾ ਪੂਰੀ ਹੋ ਜਾਏ, ਮੈਂ ਜਿੱਥੇ ਜੋ ਕੁਝ ਪ੍ਰਾਪਤ ਕਰਨਾ ਚਾਹੁੰਦਾ ਉਹ ਮੈਨੂੰ ਮਿਲ ਜਾਏ। ਹਰ ਇੱਕ ਬੰਦੇ ਦੀ ਇਹ ਹੀ ਨਿਸ਼ਾਨਾ ਹੈ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਇਹ ਨਿਸ਼ਾਨਾ ਬਿਲਕੁਲ ਠੀਕ ਹੋਣਾ ਚਾਹੀਦਾ ਹੈ, ਮਾੜਾ ਨਹੀਂ, ਤ੍ਰਿਸ਼ਨਾ ਗਲਤ ਨਹੀਂ ਹੈ, ਇੱਛਾ ਗਲਤ ਨਹੀਂ, ਪਰ ਉਹਦੀ ਦਵਾਈ ਤੂੰ ਗਲਤ ਖਾ ਰਿਹਾ। ਉਹਨੂੰ ਪੂਰੀ ਕਰਨ ਦੀ ਜਿਹੜੀ ਚੀਜ਼ ਰੋਟੀ ਨਾਲ ਹਟਣੀ, ਉਹ ਮਿੱਟੀ ਖਾ ਕੇ ਨਹੀਂ ਹਟਣੀ। ਗੁਰੂ ਅੰਗਦ ਦੇਵ ਜੀ ਨੇ ਤਾਂ ਹੀ ਕਿਹਾ ਕਿ ਰੋਗ ਦਾਰੂ ਦੋਵੇਂ ਬੁੱਝੇ, ਜਿਹੜਾ ਰੋਗ ਹੈ ਦਵਾਈ ਉਹ ਖਾ, ਬਸ ਇਹੀ ਫਰਕ ਹੈ। ਇਹ ਬਹੁਤ ਵੱਡਾ ਅੰਤਰ ਹੈ ਜਿਹੜਾ ਪਦਾਰਥਵਾਦੀ ਜਗਤ ਨੇ ਸਿਖਾਇਆ ਹੈ, ਉਹਦਾ ਵੀ ਨਿਸ਼ਾਨਾ ਉਹੀ ਹੈ ਜਿਹੜਾ ਪਦਾਰਥਵਾਦੀਆਂ ਦਾ ਨਿਸ਼ਾਨਾ ਹੈ, ਜਿਹੜਾ ਗੁਰੂ ਦਾ ਨਿਸ਼ਾਨਾ ਉਹ ਵੀ ਇੱਕੋ ਹੀ ਹੈ ਦੋਵਾਂ ਦਾ। ਪਦਾਰਥਵਾਦੀਆਂ ਦਾ ਨਿਸ਼ਾਨਾ ਵੀ ਇਹ ਹੈ ਕਿ ਮਨ ਦੀ ਇੱਛਾ ਪੂਰੀ ਕਰਨੀ ਹੈ, ਗੁਰੂ ਦਾ ਨਿਸ਼ਾਨਾ ਵੀ ਇਹੀ ਹੈ ਕਿ ਮਨ ਦੀ ਇੱਛਾ ਪੂਰੀ ਕਰਨੀ ਹੈ। ਨਿਸ਼ਾਨਾ ਦੋਵਾਂ ਦਾ ਇੱਕੋ ਹੈ, ਤਰੀਕੇ ਦੋਵਾਂ ਦੇ ਵੱਖਰੇ ਨੇ। ਸੰਸਾਰ ਦਾ ਨਿਸ਼ਾਨਾ ਇਹ ਹੈ ਕਿ ਲੱਗ ਗਈ ਕਿਸੇ ਚੀਜ਼ ਨੂੰ ਅੱਗ, ਤੇ ਕੋਲ ਪਿਆ ਸੀ ਮਿੱਟੀ ਦਾ ਤੇਲ, ਉਹਨੇ ਬੜੀ ਕਾਹਲੀ ਨਾਲ ਚੁੱਕਿਆ, ਉਹਦੇ ਉੱਤੇ ਲੁੱਦ ਦਿੱਤਾ, ਕਾਹਦੇ ਵਾਸਤੇ? ਅੱਗ ਬੁੱਝ ਜਾਏਗੀ, ਗਲਤ ਕਰ ਲਿਆ, ਰੋਗ ਦਾਰੂ ਦੋਵੇਂ ਬੁੱਝੇ। ਉਹਨੂੰ ਪਹਿਲਾਂ ਸਮਝਣਾ ਚਾਹੀਦਾ ਸੀ ਵੀ ਅੱਗ ਤੇਲ ਨਾਲ ਨਹੀਂ ਬੁੱਝਣੀ, ਅੱਗ ਮਿੱਟੀ ਨਾਲ ਬੁੱਝਣੀ ਹੈ, ਇਹਦੇ ਉੱਤੇ ਮਿੱਟੀ ਪਾ ਦੇ। ਪਰ ਉਹਨੂੰ ਕੌਣ ਦੱਸੇ ਵੀ ਤੇਲ ਨਾਲ ਅੱਗ ਨਹੀਂ ਬੁੱਝਦੀ, ਤੇਲ ਨਾਲ ਤੇ ਹੋਰ ਵੱਧਦੀ। ਸੰਸਾਰ ਨੇ, ਪਦਾਰਥਵਾਦੀਆਂ ਨੇ, ਜਾਂ ਉਹਨਾਂ ਲੋਕਾਂ ਨੇ ਜਿਹੜੇ ਪੱਛਮ ਦੀ ਵੱਲ ਰੁਚੀ ਰੱਖਦੇ ਨੇ ਕਿ ਪਦਾਰਥ ਹੀ ਸਾਰਾ ਕੁਝ, ਉਹ ਕੀ ਕਰ ਰਹੇ ਨੇ? ਬਲਦੀ ਕੋਈ ਅੱਗ ਨੂੰ ਤੇਲ ਨਾਲ ਬੁਝਾਉਣ ਦਾ ਯਤਨ ਕਰ ਰਹੇ ਨੇ। ਗੁਰੂ ਅਮਰਦਾਸ ਜੀ ਨੇ ਦੱਸਿਆ, ਨਹੀਂ ਇਹ ਗਲਤ ਹੈ, ਅੱਗ ਮੈਂ ਵੀ ਬੁਝਾਉਣੀ ਹੈ, ਅੱਗ ਤੁਸੀਂ ਵੀ ਬੁਝਾਉਣ ਦਾ ਯਤਨ ਕਰ ਰਹੇ ਹੋ, ਮੈਂ ਵੀ ਇੱਛਾਵਾਂ ਹੀ ਪੂਰੀਆਂ ਕਰਨੀਆਂ ਨੇ, ਤੁਸੀਂ ਵੀ ਇੱਛਾਵਾਂ ਹੀ ਪੂਰੀਆਂ ਕਰਨ ਦਾ ਯਤਨ ਕਰ ਰਹੇ ਹੋ, ਤੁਸੀਂ ਭੋਗ ਦੇ ਰਾਹੀਂ ਕਰਨ ਦਾ ਯਤਨ ਕਰ ਰਹੇ ਹੋ, ਮੈਂ ਇੱਕ ਹੋਰ ਤਰੀਕੇ ਨਾਲ ਕਰਨੀ ਚਾਹੁੰਦਾ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗਵਾਈਆਂ ਦਾ ਮਤਲਬ ਇਹ ਹੁੰਦਾ ਹੈ ਜਿਵੇਂ ਰਾਹ ਵਿੱਚ ਕੋਈ ਚੀਜ਼ ਡਿੱਗ ਪਈ ਤੇ ਬਾਅਦ ਵਿੱਚ ਜੇਬ ਵਿੱਚ ਹੱਥ ਮਾਰਿਆ ਮਿਲੀ ਨਹੀਂ। ਗਵਾਉਣ ਦਾ ਅਰਥ ਛੱਡਣਾ ਨਹੀਂ, ਖਿਆਲ ਰੱਖਣਾ, ਇੱਛਾ ਨੂੰ ਛੱਡਿਆ ਜਾ ਹੀ ਨਹੀਂ ਸਕਦਾ, ਬਿਲਕੁਲ ਨਹੀਂ। ਤੁਸੀਂ ਵੇਖ ਲੈਣਾ ਅੰਦਰ ਝਾਤੀ ਮਾਰ ਕੇ, ਜਿਹੜੀ ਇੱਛਾ ਸੀ ਉਹਨੂੰ ਧੱਕੇ ਨਾਲ ਛੱਡ ਕੇ ਵੇਖੋ, ਛੁੱਟ ਜਾਏਗੀ। ਗਵਾਈਆਂ ਦਾ ਅਰਥ ਹੈ ਕਿਤੇ ਜੇਬ ਪਾਟ ਗਈ, ਵਿੱਚ ਸੀ ਸੋਨਾ, ਡਿੱਗ ਪਿਆ ਰਾਹ ਵਿੱਚ, ਆ ਕੇ ਇੱਕਦਮ ਖੋਲਿਆ, ਇੱਕਦਮ ਚੋਵਾਂ ਪਾਸੇ ਹੈਰਾਨ ਹੋ ਕੇ ਕਿਸੇ ਨੇ ਪੁੱਛਿਆ ਕੀ ਗੱਲ ਬਣੀ, ਤੇ ਉਹ ਕਹੇਗਾ ਬੜਾ ਕੀਮਤੀ ਸੀ ਕੁਝ ਰਾਹ ਵਿੱਚ ਗਵਾਚ ਗਿਆ। ਭੁੱਖਾਂ ਛੱਡੀਆਂ ਨਹੀਂ ਜਾਂਦੀਆਂ, ਤ੍ਰਿਸ਼ਨਾਵਾਂ ਛੱਡੀਆਂ ਨਹੀਂ ਜਾਂਦੀਆਂ, ਗਵਾਚ ਜਾਂਦੀਆਂ ਨੇ ਨਾਮ ਨਾਲ, ਰਾਹ ਵਿੱਚ ਡਿੱਗ ਪੈਂਦੀਆਂ, ਨੇੜੇ ਰਹਿੰਦੀਆਂ ਨੇ, ਅੰਦਰ ਲੱਭਣ ਨਾਲ ਵੀ ਉਹ ਨਹੀਂ ਮਿਲਣਗੀਆਂ। ਤਾਂ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਬਸ ਇਹ ਫਰਕ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਸੱਜਣਾ ਰੋਗ ਦਾਰੂ ਦੋਵੇਂ ਬੁੱਝੇ, ਜਿਹੜੀ ਬਿਮਾਰੀ ਹੈ ਦਵਾਈ ਉਹਦੀ ਖਾ ਤਾਂ ਹਟੇਗੀ, ਅੱਗ ਦੀ ਦਵਾਈ ਹੈ ਮਿੱਟੀ ਪਾ ਜਾਂ ਪਾਣੀ ਪਾ, ਤੇਲ ਨਾ ਪਾ ਇਹਦੇ ਉੱਤੇ, ਇਹ ਤੂੰ ਗਲਤ ਕਰ ਰਿਹਾ। ਭੁੱਖ ਦੀ ਦਵਾਈ ਰੋਟੀ ਹੈ, ਉਹ ਪਾਣੀ ਨਾਲ ਨਹੀਂ ਮਿਟੇਗੀ, ਪਿਆਸ ਦੀ ਦਵਾਈ ਪਾਣੀ ਹੈ, ਉਹ ਰੋਟੀ ਨਾਲ ਨਹੀਂ ਮਿਟਦੀ। ਦਰਦ ਤੇਰੇ ਸਿਰ ਵਿੱਚ ਹੈ, ਦਵਾਈ ਤੂੰ ਪੈਰਾਂ ਨੂੰ ਲਾਈ ਜਾ ਰਿਹਾ ਹੈ। ਰੋਗ ਤੇਰੇ ਮਨ ਵਿੱਚ ਹੈ, ਤੂੰ ਰਜਾਈ ਸਰੀਰ ਨੂੰ ਜਾ ਰਿਹਾ। ਕੋਈ ਬੰਦਾ ਗਰਮੀ ਤੋਂ ਪੀੜਿਤ ਕਮਰੇ ਵਿੱਚ ਬੈਠਾ ਸੀ, ਬੜਾ ਰੌਲਾ ਪਾਇਆ ਉਹਨੇ, ਅੰਦਰ ਬੜੀ ਗਰਮੀ ਹੈ, ਬਾਹਰਲੇ ਪਾਸੇ ਪਾਈਪ ਲੱਗੀ ਸੀ, ਉਹਨੇ ਕਿਹਾ ਤੂੰ ਅੰਦਰ ਬਹਿ, ਹੁਣੇ ਤੈਨੂੰ ਠੰਡਾ ਕਰ ਦੇਣਾ। ਉਹ ਕਮਰੇ ਦੇ ਉੱਤੇ ਪਾਣੀ ਪਾਈ ਜਾਏ ਜਿਹਦੇ ਵਿੱਚ ਬੈਠਾ ਸੀ, ਕੰਧਾਂ ਧੋ ਦਿੱਤੀਆਂ ਉਸ, ਕੰਧਾਂ ਠੰਡੀਆਂ ਕਰ ਦਿੱਤੀਆਂ, ਉਹ ਅੰਦਰ ਗਰਮ, ਉਹ ਪਸੀਨੇ ਨਾਲ ਲੱਥ ਪੱਥ, ਤੇ ਜਦੋਂ ਸਾਰੀਆਂ ਕੰਧਾਂ ਉਹਨੇ ਭਿਉਂ ਦਿੱਤੀਆਂ ਪਾਣੀ ਨਾਲ, ਤੇ ਅੰਦਰ ਉਹਨੇ ਬਾਰੀ ਵਿੱਚੋਂ ਮੂੰਹ ਕਰਕੇ ਪੁੱਛਿਆ ਵੀ ਹੋ ਗਿਆ ਠੰਡਾ? ਉਹਨੇ ਕਿਹਾ ਮੈਂ ਤੇ ਉਸੇ ਤਰ੍ਹਾਂ ਹੀ ਗਰਮ। ਉਹਨੇ ਕਿਹਾ ਸਾਰਾ ਤੇ ਤੇਰਾ ਮਕਾਨ ਮੈਂ ਭਿਉਂ ਦਿੱਤਾ ਪਾਣੀ ਨਾਲ, ਤੂੰ ਅਜੇ ਵੀ ਗਰਮ ਹੈ। ਉਹਨੇ ਕਿਹਾ ਮੂਰਖਾ, ਮਕਾਨ ਤੇ ਪਾਣੀ ਪਾਇਆ, ਮੈਂ ਥੋੜੀ ਠੰਡੇ ਹੋਣਾ, ਮੇਰੇ ਉੱਤੇ ਪਾ। ਦੁੱਖ ਸਾਡੇ ਅੰਦਰ ਹੈ, ਗਰਮੀ ਸਾਡੇ ਮਨ ਵਿੱਚ ਹੈ, ਤੇ ਪਾਣੀ ਅਸੀਂ ਸਰੀਰ ਤੇ ਪਾਈ ਜਾ ਰਹੇ ਹਾਂ, ਰਜਾ ਅਸੀਂ ਸਰੀਰ ਨੂੰ ਰਹੇ ਹਾਂ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਬਿਣ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾਂ ਜਗ ਖਾਇਆ। ਮਾਇਆ ਦੇ ਦੰਦ ਨਹੀਂ, ਦੰਦ ਹੋਣ ਤੇ ਆਵਾਜ਼ ਆ ਜਾਏ ਵੀ ਕੋਈ ਖਾ ਰਿਹਾ, ਇਹ ਖਾ ਜਾਂਦੀ ਹੈ, ਆਵਾਜ਼ ਹੀ ਕੋਈ ਨਹੀਂ ਆਉਂਦੀ, ਦੰਦ ਹੀ ਕੋਈ ਨਹੀਂ ਇਹਦਾ, ਐਸਾ ਖਾਂਦੀ ਹੈ। ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਬਿਣ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਇਸ ਕਰਕੇ ਜਿਹੜਾ ਰੋਗ ਹੈ ਦਵਾਈ ਉਹਦੀ, ਤਾਂ ਮੈਂ ਜਿਹੜਾ ਵਿਸ਼ਾ ਲੈ ਰਿਹਾ ਸੀ, ਗੁਰੂ ਅੰਗਦ ਦੇਵ ਜੀ ਕਹਿੰਦੇ ਰੋਗ ਦਾਰੂ ਦੋਵੇਂ ਬੁਝੈ। ਤੀਜਾ ਰੋਗ ਜਿਹੜਾ ਕਿ ਉਸ ਦੁਣੀ ਚੰਦ ਨੂੰ ਵਾਪਰਿਆ, ਜਿਹੜਾ ਬਘਿਆੜ ਦੀ ਜੂਨ ਵਿੱਚ ਵਿਖਾਇਆ ਹੈ ਗੁਰੂ ਸਾਹਿਬ ਨੇ, ਉਹ ਬਾਹਰੋਂ ਵੈਸ਼ਨਵ ਸੀ, ਬਾਹਰੋਂ ਛੱਡਿਆ ਹੋਇਆ ਸੀ, ਪਰ ਉਹ ਭ੍ਰਿੰਗੀ ਰੋਗ ਤੋਂ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਭ੍ਰਿੰਗ ਪਤੰਗ, ਭ੍ਰਿੰਗ ਜਿਹੜਾ ਹੈ ਭਵਰਾ ਸੁੰਘਣ ਦੇ ਰੋਗ ਤੋਂ ਪੀੜਿਤ ਹੁੰਦਾ ਹੈ, ਇਹ ਸੱਜਣ ਹੈ ਸੀ ਵੈਸ਼ਨਵ, ਨਾਸਕਾ ਦੇ ਰੋਗ ਤੋਂ ਪੀੜਿਤ ਸੀ। ਗੁਆਂਢ ਵਿੱਚ ਮਾਸ ਬਣਦਾ ਰਿਹਾ, ਸੁਗੰਧੀ ਵਿੱਚ ਵਾਸ਼ਨਾ ਪਲਦੀ ਗਈ, ਵੱਡੀ ਹੁੰਦੀ ਗਈ, ਮੌਤ ਹੋ ਗਈ। ਤੇ ਰੱਬ ਦਾ ਤੇ ਕੰਮ ਇਹ ਹੈ, ਜੈਸੀ ਭੂਖ ਤੈਸੀ ਕਪੂਰਕ। ਉਹਨੇ ਕਿਹਾ ਵੀ ਵੈਸ਼ਨਵ ਜੀ ਆ ਰਹੇ ਨੇ ਮਰ ਕੇ, ਹੁਣ ਕੀ ਕਰੀਏ, ਇਹਨਾਂ ਦਾ ਬੜੀ ਮੁਸੀਬਤ ਬਣ ਗਈ ਹੈ, ਸਾਰੀ ਉਮਰ ਮਾਲਾ ਰੱਖੀਆਂ ਨੇ ਕੋਲ, ਸਾਰੀ ਉਮਰ ਸਲੋਕ ਵੀ ਪੜ੍ਹੇ ਨੇ, ਸਾਰੀ ਉਮਰ ਦਾਗ ਨਹੀਂ ਲੱਗਣ ਦਿੱਤਾ, ਪਰ ਚਿੰਤਿਤ ਹੋ ਗਿਆ ਪਰਮਾਤਮਾ ਨੇ ਦਾ ਕੀ ਕਰਾਂ, ਅੰਦਰ ਤੇ ਨਾਸਕਾ ਦਾ ਰੋਗ ਹੈ, ਜਨਮ ਕਿਹੜਾ ਦਿਆ, ਕੋ ਮਾਸ ਦਾ ਰੋਗ, ਮਾਸ ਦੀ ਵਾਸ਼ਨਾ ਅੰਦਰ ਦੇਣਾ ਪਿਆ ਉਸ, ਪਰਮਾਤਮਾ ਮਜਬੂਰ ਹੈ ਇਸ ਉੱਤੇ, ਉਹਨੂੰ ਉਹੀ ਜਨਮ ਦੇਣਾ ਪਏਗਾ ਜਿਹੜੀ ਸਾਡੀ ਵਾਸ਼ਨਾ ਅੰਦਰ ਹੈ, ਬਾਹਰ ਦੀਆਂ ਗੱਲਾਂ ਨਾਲ ਉਹ ਨਹੀਂ ਭਤੀਜਦਾ, ਬਿਲਕੁਲ ਨਹੀਂ ਹੈ। ਜੋ ਕੁਝ ਸਾਡੀ ਬਿਰਤੀ ਵਿੱਚ ਡੂੰਘੇ ਥਾਂ ਤੇ ਚੱਲਦਾ ਹੈ, ਕੁਦਰਤ ਉਧਰ ਖਿੱਚ ਕੇ ਲੈ ਜਾਏਗੀ, ਇੱਥੇ ਭਾਵੇਂ ਜਿਹੜੇ ਮਰਜ਼ੀ ਲੇਬਲ ਲੱਗੇ ਹੋਏ ਨੇ, ਬੜਿਆਂ ਨੇ ਲਾਏ ਨੇ, ਉਹ ਨਹੀਂ ਚੱਲੇਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਰਦਾਸ ਕੱਲੀ ਨਾ ਕਰ, ਜਿਹੜੀ ਤੇਰੀ ਜਿੰਦ ਵਿੱਚ ਵਾਪਰਦੀ ਹੈ ਨਾ ਗੱਲ, ਅਰਦਾਸ ਕਰਿਆ ਕਰ ਸਤਿਗੁਰੂ, ਕੰਚਨ ਨਾਰੀ ਮੈਂ ਜੀਉ ਲੁਭਦ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਹਰ ਪ੍ਰਭ ਚਿਤ ਨ ਆਇਓ ਕਿਉਂ ਛੂਟਾ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਮੇਰੇ ਅੰਦਰ ਹੀ ਵਰਤਦਾ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਹੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਅੰਦਰ ਤੇ ਚੱਲਦਾ, ਇਹ ਅਰਦਾਸ ਕਰਨੀ ਚਾਹੀਦੀ, ਫਿਰ ਹੱਲ ਹੋ ਸਕਦਾ। ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਤਾਂ ਉਹ ਨਾਸਕਾ ਦੇ ਇੱਕ ਰੋਗ ਤੋਂ ਪੀੜਿਤ ਸੀ, ਮ੍ਰਿਗ ਮੀਨ ਭਿਰੰਗ, ਭਿਰੰਗ ਜਿਹੜਾ ਹੈ, ਭਵਰਾ ਜਿਹੜਾ, ਉਹ ਕਿਵੇਂ ਫਸਦਾ ਥੋੜਾ ਜਿਹਾ ਕਹਿ ਦਿਆਂ, ਕਿਉਂਕਿ ਵਿਸ਼ਾ ਬਹੁਤ ਲੰਮਾ ਹੈ ਪੰਜ ਰੋਗਾਂ ਦਾ, ਜਿਹੜਾ ਇਹਦੇ ਤੋਂ ਵੱਖਰੇ ਦੋ ਰੋਗ ਹੋਰ ਵੀ ਨੇ, ਉਹ ਸੱਤ ਬਣਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਸੱਤ ਤਰ੍ਹਾਂ ਦੇ ਰੋਗ ਕਹੇ ਗਏ ਨੇ। ਤਾਂ ਭ੍ਰਿੰਗ ਜਿਹੜਾ ਭਵਰਾ, ਜਦੋਂ ਫੁੱਲ ਤੇ ਬਹਿੰਦਾ ਨਾ, ਫੁੱਲ ਦਾ ਰਸ ਚੂਸਦਾ ਤੇ ਉਹਦੇ ਵਿੱਚ ਇੰਨਾ ਲੀਨ ਹੋ ਗਿਆ, ਕਮਲ ਦਾ ਫੁੱਲ ਸੀ, ਸ਼ਾਮ ਨੂੰ ਸੂਰਜ ਡੁੱਬਣ ਲੱਗਾ ਤੇ ਕਮਲ ਦਾ ਫੁੱਲ ਸੂਰਜ ਡੁੱਬਣ ਨਾਲ ਪੰਖਣੀਆਂ ਇਕੱਠੀਆਂ ਕਰ ਲੈਂਦਾ, ਸਮੇਟ ਲੈਂਦਾ, ਪਰ ਉਹਨੂੰ ਕੌਣ ਖਬਰ ਦੇ ਵੀ ਤੂੰ ਫਸਦਾ ਜਾ ਰਿਹਾ, ਦੇ ਵਿੱਚ ਰਸ ਵਿੱਚ ਇੰਨਾ ਲੀਨ ਹੋ ਗਿਆ, ਫੁੱਲ ਦੇ ਵਿੱਚ ਫਸ ਕੇ ਮਰ ਗਿਆ। ਇਸ ਤਰ੍ਹਾਂ ਨਾਸਿਕਾ ਦਾ ਜਿਹੜਾ ਰੋਗ ਹੈ, ਨਾਸਿਕ ਰੋਗ, ਨੱਕ ਦਾ, ਸੁੰਘਣ ਸ਼ਕਤੀ ਦਾ ਰੋਗ, ਗਿਆਨ ਇੰਦਰਿਆਂ ਵਿੱਚੋਂ ਇੱਕ ਮਹਾਨ ਇੰਦਰ ਹੈ, ਇਹ ਨਾਸਿਕਾ ਦਾ ਜਿਹੜਾ ਇੰਦਰ ਹੈ, ਧਰਮ ਵਿੱਚ ਵੀ ਬੜਾ ਕੰਮ ਦਿੰਦਾ, ਨਾਮ ਵਿੱਚ ਵੀ ਬੜਾ ਕੰਮ ਦਿੰਦਾ ਹੈ, ਉਹਦੇ ਵਿੱਚ ਵੀ ਬੜੀ ਸਹਾਇਤਾ ਕਰ ਸਕਦਾ ਜਿਹਦੀ ਸ਼ਕਤੀ ਦਾ ਉਪਯੋਗ ਕਰ ਲਿਆ ਜਾਏ। ਸੁੰਘਣ ਸ਼ਕਤੀ ਜਿਹੜਾ ਓਰਾ ਹੈ ਨਾ ਧਾਰਮਿਕ ਲੋਕਾਂ ਦਾ, ਉਹਨੂੰ ਸਭ ਤੋਂ ਜ਼ਿਆਦਾ ਪਕੜਨ ਵਿੱਚ ਇੰਦਰਾ ਬਹੁਤਾ ਕੰਮ ਦਿੰਦਾ ਹੈ ਵੀ ਇਹ ਆਦਮੀ ਆਇਆ ਦੇ ਵਿੱਚ ਧਰਮ ਦੇ ਕਿੰਨੇ ਕੁ ਤੱਤ ਨੇ ਉਹਦੀ ਸੁਗੰਧੀ। ਇਹ ਖੈਰ ਬੜੇ ਹੀ ਤਜਰਬੇਕਾਰ ਲੋਕਾਂ ਦੇ ਵੱਸ ਦੀ ਗੱਲ ਆਮ ਨਹੀਂ। ਤਾਂ ਇਹ ਉਸ ਭਵਰੇ ਵਾਲਾ ਰੋਗ ਸਾਡੇ ਵਿੱਚ ਮੌਜੂਦ ਹੈ। ਇਸੇ ਤਰ੍ਹਾਂ ਬੰਦਾ ਫਸ ਜਾਂਦਾ ਸੰਸਾਰ ਵਿੱਚ, ਪਰੰਗ ਪਤੰਗ ਪਤੰਗਾ ਜਿਹੜਾ ਹੈ ਉਹ ਵੇਖਣ ਦੇ ਰੋਗ ਤੋਂ ਪੀੜਿਤ ਹੈ। ਪਤੰਗਾ ਸਾਹਮਣੇ ਦੀਵੇ ਨੂੰ ਵੇਖਦਾ ਤੇ ਦੀਵੇ ਦੀ ਲਾਟ ਵੱਲ ਵੇਖਦਾ ਵੇਖਦਾ ਮਦਹੋਸ਼ ਹੋ ਜਾਂਦਾ ਹੈ। ਮਦਹੋਸ਼ ਹੋ ਕੇ ਉਹਨੂੰ ਭੁੱਲ ਹੀ ਜਾਂਦਾ ਵੀ ਇਹ ਅੱਗ ਹੈ, ਗਰਮ ਹੈ, ਸਾੜ ਦਏਗੀ। ਸਿੱਧਾ ਛਾਲ ਮਾਰਦਾ ਦੇਵੇ ਉੱਤੇ, ਸੜ ਕੇ ਤਬਾਹ ਹੋ ਜਾਂਦਾ। ਸੰਸਾਰ ਵਿੱਚ ਜਦੋਂ ਆਪਾਂ ਵੇਖਦੇ ਹਾਂ ਤੇ ਵੇਖਣ ਵਾਲੀਆਂ ਚੀਜ਼ਾਂ ਬਹੁਤ ਪ੍ਰਭਾਵਿਤ ਕਰਦੀਆਂ ਨੇ, ਪਰ ਉਹ ਅਸਲ ਵਿੱਚ ਜੋ ਕੁਝ ਹੈ ਅਗਨੀ ਦਾ ਇੱਕ ਸਵਰੂਪ ਹੁੰਦਾ ਹੈ, ਪਰ ਮਨੁੱਖ ਉਹਦੇ ਉੱਤੇ ਆਪਣੇ ਆਪ ਦੀ ਆਹੂਤੀ ਦੇ ਦਿੰਦਾ, ਜੀਵਨ ਬਰਬਾਦ ਕਰ ਲੈਂਦਾ ਵੇਖਣ ਦੇ ਰੋਗ ਤੋਂ ਪੀੜਿਤ। ਇਹ ਪਤੰਗੇ ਦਾ ਰੋਗ ਹੈ ਦੇਖਣ ਦਾ, ਦ੍ਰਿਸ਼ਟ ਰੋਗ ਪਚ ਗਏ ਪਤੰਗਾ, ਵੇਖਣ ਦਾ ਰੋਗ ਬੜਾ ਖਤਰਨਾਕ ਹੈ। ਇਹ ਵੀ ਰੋਗ ਮਨੁੱਖ ਦੇ ਜੀਵਨ ਵਿੱਚ ਹੈ, ਉਹ ਵੇਖਦਾ ਵੇਖਦਾ ਸੜ ਕੇ ਸਵਾਹ ਹੋ ਜਾਂਦਾ। ਤਾਂ ਬਾਬਾ ਫਰੀਦ ਜੀ ਨੇ ਤਾਂ ਹੀ ਬਚਨ ਕਹੇ ਸਨ, ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ। ਇਹ ਕੁਸੰਬੇ ਦਾ ਮਤਲਬ ਹੈ, ਕੁਸੰਬੇ ਦਾ ਫੁੱਲ ਜਿਹੜਾ ਹੈ ਉਹ ਲਾਲ ਬੜਾ ਹੁੰਦਾ, ਸੁਰਖ ਬੜਾ ਹੁੰਦਾ, ਪਰ ਉਹਦੇ ਸੁਰਖ ਹੋਣਾ, ਉਹਦਾ ਲਾਲ ਹੋਣਾ ਬਹੁਤਾ ਲੰਬਾ ਨਹੀਂ, ਉਹਦਾ ਰੰਗ ਜਲਦੀ ਉੱਡ ਜਾਂਦਾ ਹੈ। ਇਸ ਕਰਕੇ ਕਹਿੰਦੇ ਕੋਲੇ ਨੂੰ ਹੱਥ ਨਾ ਲਾਈ, ਸਾੜ ਦਏਗਾ ਤੇਰੇ ਜੀਵਨ। ਦੁਨੀਆਂ ਵਿੱਚ ਜੋ ਕੁਝ ਲੁਭਾਏਮਾਨ ਹੈ ਅਗਨੀ ਵਰਗਾ ਹੈ। ਇਸ ਕਰਕੇ ਕਹਿੰਦੇ ਦ੍ਰਿਸ਼ਟ ਰੋਗ ਪਚ ਗਏ ਪਤੰਗਾ, ਔਰ ਪੰਜਵਾਂ ਰੋਗ ਹੈ ਕੁੰਚਰ ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹਨਾਂ ਇੱਕ ਇੱਕ ਰੋਗਾਂ ਦੇ ਨਾਲ ਪੰਜਵਾਂ ਜਿਹੜਾ ਹਾਥੀ ਹੈ, ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀਸ। ਹਾਥੀ ਗੁਲਾਮ ਹੋ ਗਿਆ, ਕਿੰਨੀ ਸ਼ਕਤੀ ਸੀ, ਕਿੰਨੀ ਵੱਡੀ ਉਹਦੇ ਵਿੱਚ ਤਾਕਤ ਸੀ, ਪਰ ਇਹਨੇ ਤਾਕਤ ਵਾਲੇ ਉਸ ਜਾਨਵਰ ਨੂੰ, ਹਾਥੀ ਨੂੰ ਫੜਿਆ ਕਾਹਦੇ ਨਾਲ ਕਿ ਇੱਕ ਕਾਲ ਭੂਤ ਕੀ ਹਸਤਨੀ, ਕਾਗਜ਼ ਦੀ ਹਾਥਨੀ ਬਣਾ ਕੇ ਸ਼ਿਕਾਰੀਆਂ ਨੇ ਜੰਗਲ ਵਿੱਚ ਟੋਇਆ ਪੱਟ ਦਿੱਤਾ, ਟੋਏ ਦੇ ਉੱਤੇ ਛੋਟੀਆਂ ਛੋਟੀਆਂ ਲੱਕੜਾਂ ਘਾਹ ਦੀ ਰੱਖ ਦਿੱਤਾ, ਉਹਦੇ ਉੱਤੇ ਉਹ ਕਾਗਜ਼ ਦੀ ਬਣੀ ਹੋਈ ਹਸਤਨੀ ਰੱਖ ਦਿੱਤੀ। ਹਾਥੀ ਜਿਹੜਾ ਵਾਸ਼ਨਾ ਗ੍ਰਸਤ ਹੋ ਕੇ ਦੌੜਿਆ ਔਰ ਉਹ ਨੇੜੇ ਆਇਆ, ਉਹਨੂੰ ਭੁੱਲ ਗਿਆ ਵੀ ਤੇ ਸ਼ਿਕਾਰੀਆਂ ਦੀ ਚਾਲ ਹੈ ਫੜਨ ਵਾਸਤੇ। ਬੜਾ ਸ਼ਕਤੀਸ਼ਾਲੀ ਸੀ, ਟੋਇਆ ਸੀ ਉੱਥੇ ਥੱਲੇ, ਬਹੁਤ ਡੂੰਘਾ ਖੱਡਾ ਸੀ। ਜਦੋਂ ਉੱਥੇ ਆਇਆ ਇੱਕਦਮ ਟੋਏ ਦੇ ਵਿੱਚ ਡਿੱਗ ਪਿਆ, ਸਰੀਰ ਭਾਰਾ ਸੀ, ਹੁਣ ਨਿਕਲਿਆ ਨਹੀਂ ਜਾਂਦਾ, ਵਿੱਚ ਫਸ ਗਿਆ। ਫਿਰ ਉਸੇ ਵੇਲੇ ਨਹੀਂ ਕੱਢਦੇ ਕਿਉਂਕਿ ਸ਼ਕਤੀਸ਼ਾਲੀ ਬੜਾ ਹੁੰਦਾ। ਫਿਰ ਉਹਨੂੰ 10 ਦਿਨ ਭੁੱਖਾ ਮਾਰਦੇ ਨੇ ਉੱਥੇ ਤਾਂ ਕਿ ਕਮਜ਼ੋਰ ਹੋ ਜਾਏ, ਫਿਰ ਕੱਢਾਂਗੇ ਬਾਹਰ ਟੋਏ ਵਿੱਚ। ਇਸ ਤਰ੍ਹਾਂ ਜਿਹੜਾ ਵਾਸ਼ਨਾ ਦਾ ਖੱਡਾ ਹੈ, ਮਨੁੱਖ ਉਸ ਰੋਗ ਤੋਂ ਪੀੜਿਤ ਉਹਦੇ ਵਿੱਚ ਡਿੱਗ ਪਿਆ, ਫਿਰ ਉੱਥੇ ਸਹਿਜੇ ਸਹਿਜੇ ਕਮਜ਼ੋਰ, ਸਹਿਜੇ ਸਹਿਜੇ ਤਾਕਤ ਘਟ ਗਈ। ਫਿਰ ਕਾਮ ਨੇ ਵਾਸ਼ਨਾ ਨੇ ਗਲ ਵਿੱਚ ਪਾ ਲਈ ਰੱਸੀ, ਉਸ ਹਾਥੀ ਨੂੰ ਕੱਢਿਆ ਬਾਹਰ ਸ਼ਿਕਾਰੀਆਂ ਨੇ। ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ। ਕਾਮ ਦੇ ਸਵਾਦ ਵਿੱਚ ਗਜ ਦਾ ਅਰਥ ਹੈ ਹਾਥੀ, ਵਸ ਵਿੱਚ ਪੈ ਗਿਆ ਸ਼ਿਕਾਰੀਆਂ ਦੇ। ਅੰਕਸ ਸਹਿਓ ਸੀਸ, ਤੇ ਉਹਨਾਂ ਨੇ ਉਹ ਹਾਥੀ ਜਿਹੜਾ ਲਿਜਾ ਕੇ ਆ ਮੰਗਣ ਵਾਲਿਆਂ ਨੂੰ ਵੇਚ ਦਿੱਤਾ। ਆ ਤੁਸੀਂ ਵਹਿੰਦੇ ਹੋ ਪਿੰਡਾਂ ਵਿੱਚ, ਹਾਥੀ ਤੇ ਚੜ ਕੇ ਮੰਗਣ ਵਾਲੇ ਆਉਂਦੇ ਨੇ। ਹੁਣ ਉਹ ਸਿਰ ਦੇ ਉੱਤੇ ਅੰਕਸ ਗੁਲਾਮ ਹੋ ਗਿਆ, ਉਹਨੂੰ ਹੁਣ ਉਹ ਧੋਈ ਫਿਰਦੇ ਨੇ, ਕਦੀ ਇੱਕ ਪਿੰਡ ਤੋਂ ਦੂਜੇ ਪਿੰਡ, ਕਦੀ ਲੋਕਾਂ ਦੇ ਬੱਚਿਆਂ ਨੂੰ ਉੱਤੇ ਬਿਠਾ ਕੇ ਝੂੰਟੇ ਦਵਾਉਂਦੇ ਨੇ। ਕਿੰਨੀ ਸ਼ਕਤੀ ਵਾਲਾ ਸੀ, ਕਿਹੜੇ ਕੰਮ ਵਿੱਚ ਫਸ ਗਿਆ। ਇਹ ਹੈ ਪੰਜਵਾਂ ਰੋਗ, ਇਹ ਪੰਜ ਰੋਗ ਨੇ, ਮ੍ਰਿਗ ਮੀਨ ਪਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇੱਕ ਇੱਕ ਰੋਗ ਨਾਲ ਵਿਨਾਸ਼ ਹੋ ਗਿਆ ਉਹਨਾਂ ਦਾ। ਪੰਚ ਦੋਖ ਅਸਾਧ ਜਾਮੈ, ਇਹ ਪੰਜੇ ਦੇ ਪੰਜੇ ਰੋਗ, ਸੁਣਨ ਦਾ ਰੋਗ, ਵੇਖਣ ਦਾ ਰੋਗ, ਸੁੰਘਣ ਦਾ ਰੋਗ, ਸਪਰਸ਼ ਦਾ ਰੋਗ ਔਰ ਖਾਣ ਪੀਣ ਦੇ ਰਸ ਦਾ ਰੋਗ, ਇਹ ਪੰਜੇ ਹੀ ਮਨੁੱਖ ਦੇ ਸਰੀਰ ਵਿੱਚ ਮੌਜੂਦ ਨੇ। ਤਾਂ ਕਿ ਕੇਤਕ ਆਸ ਰਵਿਦਾਸ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਿ हे ਅਕਾਲ ਪੁਰਖ, ਇਹਨਾਂ ਤੋਂ ਬਚਣ ਦੀ ਆਸ ਮੇਰੀ ਕੱਲੇ ਦੀ ਕੀ ਹੈ, ਮੇਰੇ ਵਿੱਚ ਪੰਜੇ ਨੇ। ਪੰਚ ਦੋਖ ਅਸਾਧ ਜਾਮੈ, ਤਾਂ ਕਿ ਕੇਤਕ ਆਸ, ਇਹ ਪੰਜ ਰੋਗ ਨੇ ਤੇ ਦੋ ਰੋਗ ਨੇ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇੱਕ ਇਹ ਛੇਵਾਂ ਰੋਗ ਹੈ, ਤ੍ਰਿਸ਼ਨਾ ਦਾ ਰੋਗ, ਬੇਸਬਰੀ ਦਾ ਰੋਗ, ਇਹ ਵੀ ਜੀਵਨ ਨੂੰ ਤਬਾਹ ਕਰਦਾ ਹੈ। ਇੱਕ ਸੱਤਵਾਂ ਰੋਗ ਹੈ, ਹਉਮੈ ਦੀਰਗ ਰੋਗ ਹੈ, ਉਹ ਸੱਤਵਾਂ ਰੋਗ ਹੈ। ਇਹਨਾਂ ਸੱਤ ਪ੍ਰਕਾਰ ਦੇ ਰੋਗਾਂ ਤੋਂ ਮਨੁੱਖੀ ਮਨ ਪੀੜਤ ਹੁੰਦਾ ਹੈ, ਫਿਰ ਇਹਦੇ ਹੀ ਰੋਗ ਔਰ ਇਸ ਰੋਗ ਦੇ ਬਾਰੇ ਫਿਰ ਜਦੋਂ ਅਰਦਾਸ ਕੀਤੀ ਕਿ ਮਹਾਰਾਜ ਰੋਗ ਬਹੁਤੇ ਨੇ, ਦਾਰੂ ਹੈ ਕੋਈ, ਤੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਸੰਸਾਰ ਰੋਗੀ ਨਾਮ ਦਾਰੂ, ਮੈਲ ਲੱਗ ਗਏ ਸੱਚ ਬਿਨਾ। ਸੰਸਾਰ ਦੇ ਰੋਗ ਜਿੰਨੇ ਨੇ, ਨਾਮ ਦਾਰੂ, ਨਾਮ ਦੇ ਦਾਰੂ ਦੁਆਰਾ ਖਤਮ ਹੋ ਸਕਦੇ ਨੇ। ਹੋਰ ਬਚਨ ਕੀਤੇ ਸਰਬ ਰੋਗ ਕਾ ਔਖਦ ਨਾਮ, ਇਹਨਾਂ ਸੱਤੇ ਰੋਗਾਂ ਦਾ ਇਲਾਜ ਕੇਵਲ ਨਾਮ ਵਿੱਚ, ਬਾਣੀ ਵਿੱਚ ਹੈ। ਔਰ ਇਹ ਸੱਤੇ ਦੇ ਸੱਤੇ ਜੀਵਨ ਦਾ ਬਹੁਤ ਵੱਡਾ ਦੁੱਖ ਨੇ। ਜਿੰਨਾ ਚਿਰ ਇਹਨਾਂ ਨੂੰ ਬੈਲੈਂਸ ਵਿੱਚ ਨਾ ਕੀਤਾ ਗਿਆ, ਤਰਤੀਬ ਵਿੱਚ ਨਾ ਲਿਆਂਦਾ ਗਿਆ, ਦੁਨੀਆਂ ਵਿੱਚ ਕੋਈ ਦਵਾਈ ਨਹੀਂ ਜਿਹੜੀ ਬੰਦੇ ਨੂੰ ਤੰਦਰੁਸਤ ਕਰਦਾ, ਕੋਈ ਦਵਾਈ ਨਹੀਂ ਹੈ। ਅੱਜ ਰੋਗਾਂ ਦਾ ਕਾਰਨ ਇਹ ਸੱਤੇ ਹੀ ਰੋਗ ਨੇ, ਸਰੀਰ ਦੇ ਜਿੰਨੇ ਮਰਜ਼ੀ ਰੋਗ ਨੇ, ਕੋਈ ਵੀ ਨੇ, ਉਹਨਾਂ ਦੇ ਪਿੱਛੇ ਜੇ ਤੁਸੀਂ ਜੜ ਵਿੱਚ ਜਾਓਗੇ ਤੇ ਇਹ ਮਿਲਣਗੇ, ਹੋਰ ਕੋਈ ਨਹੀਂ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤੇ ਨੇ, ਗੁਰੂ ਅੰਗਦ ਦੇਵ ਜੀ ਕਹਿੰਦੇ ਰੋਗ ਦਾਰੂ ਦੋਵੇਂ ਬੁਝੈ, ਜਿਹੜਾ ਗੁਰਮੁਖ ਆਪਣੇ ਜੀਵਨ ਦੇ ਰੋਗ ਨੂੰ ਔਰ ਉਹਦੀ ਦਵਾਈ ਨੂੰ ਦੋਵਾਂ ਨੂੰ ਬੁਝ ਲੈਂਦਾ, ਯਾਨੀ ਕਿ ਇਹਨਾਂ ਸੱਤਾਂ ਰੋਗਾਂ ਨੂੰ ਵੀ ਜਾਣ ਲੈਂਦਾ ਔਰ ਇਹਦੀ ਦਵਾਈ ਨੂੰ ਸਮਝ ਲੈਂਦਾ ਕਿ ਨਾਮ ਇਹਦਾ ਦਾਰੂ ਹੈ, ਤੇ ਨਾਮ ਨੂੰ ਫਿਰ ਉਸ ਥਾਂ ਤੇ ਰੱਖ ਕੇ ਜਪਦਾ ਜਿੱਥੇ ਰੋਗ ਵਸਦੇ ਨੇ, ਤਾਂ ਨਾਮ ਇਹਨਾਂ ਰੋਗਾਂ ਨੂੰ ਕੱਢੇਗਾ। ਵੈਸੇ ਸਿੱਧਾ ਆਪਾਂ ਉਪਰੋਂ ਉਪਰੋਂ ਜਪੀਏ ਨਹੀਂ ਹੁੰਦਾ। ਇਸ ਕਰਕੇ ਸਾਹਿਬ ਕਹਿੰਦੇ ਤਾਂ ਵੈਦ ਸੁਜਾਨ, ਉਹ ਸਿਆਣਾ ਵੈਦ ਹੈ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਅਗਲੀ ਜਿਹੜੀ ਵਿਚਾਰ ਹੈ ਆਪਾਂ ਕੱਲ ਦੇ ਦੀਵਾਨ ਵਿੱਚ, ਸਵੇਰ ਦੇ ਦੀਵਾਨ ਵਿੱਚ ਕਰਾਂਗੇ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ ਵਾਹਿਗੁਰੂ।